ਸਤਨਾਮ ਸ੍ਰੀ ਵਾਹਿਗੁਰੂ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਲਾਰ ਮਹੱਲਾ ਪਹਿਲਾ, ਜਿਨ ਧਨ ਪਿਰ ਕਾ ਸਾਧ ਨਾ ਜਾਣਿਆ। ਸਾ ਬਿਲਖ ਬਦਨ ਕੁਮਲਾਨੀ, ਭਈ ਨਿਰਾਸੀ ਕਰਮ ਕੀ ਫਾਸੀ। ਬਿਨ ਗੁਰ ਭਰਮ ਭੁਲਾਨੀ। ਬਰਸ ਕਹਨਾ ਮੇਰਾ ਪਿਰ ਘਰ ਆਇਆ, ਬਲ ਜਾਵਾਂ ਗੁਰ ਆਪਣੇ ਪ੍ਰੀਤਮ। ਜਿਨ ਹਰ ਪ੍ਰਭ ਆਣ ਮਿਲਾਇਆ ਰਹਾ, ਨੌਤਨ ਪ੍ਰੀਤ ਸਦਾ ਠਾਕੁਰ ਸਿਓ। ਆਂਦਿਨ ਭਗਤ ਸੁਹਾਵੇ, ਮੁਕਤ ਭੈ ਗੁਰਦਰਸ ਦਿਖਾਇਆ। ਜੁਗ ਜੁਗ ਭਗਤ ਸੁਭਾਵੀ, ਹਮ ਥਾਰੇ ਤ੍ਰਿਭਵਨ ਜਗ ਤੁਮਰਾ, ਤੂੰ ਮੇਰਾ ਹਉ ਤੇਰਾ। ਸਤਿਗੁਰ ਮਿਲਿਆ ਨਿਰੰਜਨ ਪਾਇਆ, ਬਹੁਰ ਨਾ ਭਾਵ ਜਲ ਫੇਰਾ। ਆਪਣੇ ਪਿਰ ਹਰ ਦੇਖ ਵਿਗਾਸੀ, ਤਉ ਧਨ ਸਾਚ ਸੀਗਾਰੋ। ਅਕੁਲ ਨਿਰੰਜਨ ਸਿਓ ਸੱਚ ਸਾਚੀ, ਗੁਰਮਤ ਨਾਮ ਆਧਾਰੋ। ਮੁਕਤ ਭਈ ਬੰਧਨ ਗੁਰ ਖੋਲੇ, ਸ਼ਬਦ ਸੁਰਤ ਪਤ ਪਾਈ। ਨਾਨਕ ਰਾਮ ਨਾਮ ਰਿਧ ਅੰਤਰ, ਗੁਰਮੁਖ ਮੇਲ ਮਿਲਾਈ। ਮੁਕਤ ਭਈ ਬੰਧਨ ਗੁਰ ਖੋਲੇ, ਸ਼ਬਦ ਸੁਰਤ ਪਤ ਪਾਈ। ਨਾਨਕ ਰਾਮ ਨਾਮ ਰਿਧ ਅੰਤਰ, ਗੁਰਮੁਖ ਮੇਲ ਮਿਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ, ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ, ਚਵਰ ਛਤਰ ਤਖ ਦੇ ਮਾਲਕ, ਦੀਨਾ ਬੰਧੂ, ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ, ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਬਖਸ਼ੇ ਮਹਾਰਾਜ ਦੇ ਹਜ਼ੂਰ, ਪੰਜ ਬਾਣੀਆਂ ਦੇ ਨਿਤਨੇਮ, ਉਪਰੰਤ ਆਏ ਹੋਏ ਹੁਕਮਨਾਮੇ ਦੀ ਕਥਾ ਵਿਚਾਰ, ਫਿਰ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਹਨ। ਉਪਰੰਤ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਜੋ ਗੁਰੂ ਘਰ ਵਿਖੇ ਚੱਲਦੀ ਪਈ ਹੈ, ਉਸ ਦੁਆਰਾ ਆਪਾਂ ਹੁਣ ਆਪਣੇ ਸਮੇਂ ਨੂੰ ਹੋਰ ਸਫਲਾ ਕਰਾਂਗੇ। ਅੱਜ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ। ਮਹਾਰਾਜ ਦੇ ਪਵਿੱਤਰ ਬਚਨ ਨੇ ਮਨ ਚਾਓ ਭਰਿਆ ਭਰਾਵਾ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਸਤਿਗੁਰੂ ਜੀ ਦਾ ਸੰਸਾਰ 'ਤੇ ਆਉਣਾ ਜੀਵਾਂ ਦੇ ਭਲੇ ਵਾਸਤੇ ਹੁੰਦਾ, ਪਰਉਪਕਾਰ ਵਾਸਤੇ ਹੁੰਦਾ। ਇਸ ਕਰਕੇ ਮਹਾਰਾਜ ਦੇ ਆਉਣ ਦਾ ਜਿਹੜਾ ਦਿਨ ਹੁੰਦਾ ਉਹਨੂੰ ਯਾਦ ਕਰਕੇ ਗੁਰਮੁਖਾਂ ਦੇ ਹਿਰਦੇ 'ਚ ਚਾਓ ਪੈਦਾ ਹੁੰਦਾ ਹੈ। ਸੋ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼, ਮੱਤੇ ਦੀ ਸੁਰਾਂ ਜਿਹਨੂੰ ਨਾਂਗੇ ਦੀ ਸੁਰਾਂ ਕਹਿੰਦੇ ਨੇ, ਉੱਥੇ 1504 ਨੂੰ ਸਾਧ ਸੰਗਤ ਜੀ ਬਾਬਾ ਫੇਰੂ ਮੱਲ ਜੀ ਦੇ ਗ੍ਰਹਿ ਵਿਖੇ ਹੋਇਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹਨਾਂ ਉੱਪਰ ਜਦੋਂ ਕਿਰਪਾ ਹੁੰਦੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਉਹਦਾ ਮੁੱਢ ਖਡੂਰ ਸਾਹਿਬ ਤੋਂ ਵੱਜਦਾ, ਕਿਉਂਕਿ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਜੀ ਖਡੂਰ ਸਾਹਿਬ ਆ ਗਏ ਸਨ, ਮੱਤੇ ਦੀ ਸਰਾਂ ਨੂੰ ਤਿਆਗ ਕੇ। ਇੱਥੇ ਉਹਨਾਂ ਦਾ ਕਾਰੋਬਾਰ ਸੀ, ਦੁਕਾਨਦਾਰੀ ਸੀ। ਪਿਤਾ ਜੀ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਇਹ ਜ਼ਿੰਮੇਵਾਰੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਸਿਰ ਉੱਪਰ ਆਈ। ਮਹਾਰਾਜ ਜੀ ਬੜੇ ਵਧੀਆ ਤਰੀਕੇ ਨਾਲ ਇਹ ਜ਼ਿੰਮੇਵਾਰੀ ਨਿਭਾ ਰਹੇ ਸਨ। ਅੰਦਰ ਇੱਕ ਪ੍ਰੇਮ ਦੀ ਖਿੱਚ ਸੀ, ਉਹ ਪ੍ਰੇਮ ਦੀ ਖਿੱਚ ਉਸ ਦਿਨ ਪ੍ਰਬਲ ਹੋਈ ਜਿਸ ਦਿਨ ਅੰਮ੍ਰਿਤ ਵੇਲੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੰਨਾਂ ਵਿੱਚ ਇਹ ਆਸਾ ਜੀ ਦੀ ਵਾਰ ਦੀ 21ਵੀਂ ਪੌੜੀ ਦਾ ਪਾਠ ਭਾਈ ਜੋਧ ਜੀ ਦੀ ਰਸਨਾ ਤੋਂ ਪਿਆ, ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚੈ ਦੇ ਲੰਮੀ ਨਦਰ ਨਿਹਾਲੀਐ, ਜਿੱਤ ਸਾਹਿਬ ਨਾਲ ਨਾ ਹਾਰੀਏ ਅਤੇ ਵੇਹਾ ਪਾਸਾ ਢਾਲੀਏ ਕਿ ਸਲਾਹੇ ਉੱਪਰ ਘਾਲੀਐ। ਇਹ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਪਾਠ ਭਾਈ ਜੋਧ ਜੀ ਕਰਦੇ ਪਏ ਸਨ, ਜਿਹੜੇ ਖਡੂਰ ਸਾਹਿਬ ਦੇ ਰਹਿਣ ਵਾਲੇ। ਅੰਮ੍ਰਿਤ ਵੇਲਾ ਸੀ ਸਵੇਰਾ ਸਵੇਰ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਧ ਸੰਗਤ ਜੀ ਜਦੋਂ ਸਰਵਣਾ 'ਚ ਇਹ ਪੰਕਤੀਆਂ ਪਈਆਂ, ਬਹੁਤ ਮਨ ਨੂੰ ਖਿੱਚ ਵੱਜੀ। ਐਸੀਆਂ ਕਮਾਲ ਦੀਆਂ ਪੰਕਤੀਆਂ ਕਿਹਨੇ ਬੋਲ ਬੋਲੇ ਨੇ, ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਸ ਨੂੰ ਚੇਤੇ ਕਰਨ ਕਰਕੇ ਸੁੱਖ ਪ੍ਰਾਪਤ ਹੋ ਜਾਂਦੇ ਉਸ ਸਾਹਿਬ ਨੂੰ ਉਹਦੇ ਨਾਮ ਨੂੰ ਤਾਂ ਸਦਾ ਸੰਭਾਲਣਾ ਚਾਹੀਦਾ। ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ, ਜੇ ਆਪਣਾ ਕੀਤਾ ਹੋਇਆ ਪਾਉਣਾ ਫਲ ਭੋਗਣਾ ਪੈਣਾ ਤਾਂ ਬੁਰਾ ਕੰਮ ਕਾਹਤੇ ਕਰਨਾ। ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਏ, ਦੂਰ ਤੱਕ ਸੋਚੋ ਭਾਈ, ਜੇ ਕੀਤੇ ਦਾ ਫਲ ਭੋਗਣਾ ਪੈਣਾ ਤਾਂ ਮੰਦਾ ਕਾਹਤੋਂ ਕਰਨਾ। ਮੰਦਾ ਮੂਲ ਨਾ ਕੀਚੇ, ਫਿਰ ਕੋਈ ਵੀ ਮੰਦਾ ਕਰਮ ਨਹੀਂ ਕਰਨਾ ਚਾਹੀਦਾ। ਜਿੱਤ ਸਾਹਿਬ ਨਾਲ ਨਾ ਹਾਰੀਏ ਅਤੇ ਵਿਹਾ ਪਾਸਾ ਢਾਲੀਏ, ਉਹ ਪਾਸਾ ਖੇਡਣਾ ਚਾਹੀਦਾ ਜਿਸ ਕਰਕੇ ਆਪਾਂ ਮਾਲਕ ਦੇ ਅੱਗੇ ਹਾਰੀਏ ਨਾ, ਇਹ ਜੀਵਨ ਦੀ ਬਾਜੀ ਜਿੱਤੀ ਜਾਏ। ਕਿਸ ਲਾਹੇ ਉੱਪਰ ਘਾਲੀਏ, ਕਹਿੰਦੇ ਲਾਹ ਖੱਟਣ ਲਈ ਕੋਈ ਨਾ ਕੋਈ ਘਾਲਣਾ ਘਾਲਣੀ ਚਾਹੀਦੀ। ਇਹ ਇਸ ਪੌੜੀ ਦੇ ਅਰਥ ਸਨ, ਅਰਥ ਨੇ ਜਿਹੜੀ ਪੌੜੀ ਭਾਈ ਜੋਧ ਜੀ ਉਸ ਵੇਲੇ ਸਤਸੰਗ ਜੀ ਪੜ੍ਹਦੇ ਪਏ ਸੀ। ਤਾਂ ਇਸ ਪੌੜੀ ਦੇ ਜਦੋਂ ਬਚਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹਨਾਂ ਨੂੰ ਉਦੋਂ ਪਾਵਨ ਲਹਿਣਾ ਜੀ ਕਹਿੰਦੇ ਨੇ। ਗੁਰੂ ਅੰਗਦ ਦੇਵ ਨਾਮ ਤਾਂ ਉਹਨਾਂ ਦਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਰੱਖਿਆ, ਉਹਨਾਂ ਦਾ ਘਰੇਲੂ ਨਾਮ ਜਿਹੜਾ ਉਹ ਲਹਿਣਾ ਜੀ ਹੈ, ਪਾਵਨ ਲਹਿਣਾ ਜੀ ਆਪਾਂ ਸਤਿਕਾਰ ਵਜੋਂ ਕਹਿੰਦੇ ਹਾਂ, ਪਵਿੱਤਰ ਨਾਮ ਹੈ ਉਹਨਾਂ ਦਾ ਵੀ। ਲਹਿਣੇ ਦੀ ਫਿਰ ਆਈ ਹੈ, ਕਿਉਂਕਿ ਬਾਣੀ 'ਚ ਨਾਂ ਉਹਨਾਂ ਦਾ ਆ ਗਿਆ ਨਾ ਮਹਾਰਾਜ ਸਾਹਿਬ ਜੀ ਦਾ। ਸੋ ਭਾਈ ਜੋਧ ਜੀ ਨੂੰ ਪੁੱਛਿਆ, ਭਾਈ ਇਹ ਕੀ ਪੜ੍ਹਦਾ ਪਿਆ ਤੂੰ, ਇੰਨੇ ਸੋਹਣੇ ਬਚਨ ਦਿਲ ਨੂੰ ਖਿੱਚ ਪਾਉਂਦੇ। ਉਹਨੇ ਆਖਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ। ਅੱਛਾ ਉਹ ਕਿੱਥੇ ਨੇ, ਅਤੇ ਉਹਨੇ ਆਖਿਆ ਉਹ ਤਾਂ ਕਰਤਾਰਪੁਰ ਸਾਹਿਬ ਹੈ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਸਾਹਿਬ ਟਿਕੇ ਨੇ, ਜਿਹੜੇ ਮਗਰਲੇ 18 ਸਾਲ ਗੁਰੂ ਸਾਹਿਬ ਨੇ ਉੱਥੇ ਬਤੀਤ ਕੀਤੇ। ਇਹ ਭਾਈ ਜੋਧ ਖਡੂਰ ਸਾਹਿਬ ਤੋਂ ਹਰ ਸਾਲ ਮਹਾਰਾਜ ਦੇ ਦਰਸ਼ਨ ਕਰਨ ਕਰਤਾਰਪੁਰ ਸਾਹਿਬ ਜਾਂਦਾ ਸੀ। ਜਦੋਂ ਇਹਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਹ ਦੱਸਿਆ ਤਾਂ ਬੜੀ ਮਨ 'ਚ ਖਿੱਚ ਵੱਜੀ, ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਆ। ਸੋ ਉੱਥੋਂ ਫਿਰ ਸਾਧ ਸੰਗਤ ਜੀ ਐਂ ਕਹਿ ਲਈਏ ਵੀ ਇੱਕ ਇਹ ਸੰਸਕਾਰ ਦਾ ਮੁੱਢ ਵੱਜ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਜਾਣ ਕਰਕੇ। ਅਤੇ ਫਿਰ ਉਹ ਕਰਤਾਰਪੁਰ ਸਾਹਿਬ ਗਏ, ਫਿਰ ਮਹਾਰਾਜ ਜੀ ਦੀ ਉਹਨਾਂ ਨੇ ਸਾਧ ਸੰਗਤ ਜੀ ਮਨ ਨੂੰ ਮਾਰ ਕੇ ਸੇਵਾ ਕੀਤੀ। ਉਸ ਸੇਵਾ ਵਿੱਚੋਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਅੰਤ ਵਡਿਆਈਆਂ, ਬਹੁਤ ਸਾਰੀਆਂ ਬਖਸ਼ਾਂ ਦੀ ਪ੍ਰਾਪਤੀ ਹੋਈ। ਜਦ ਤਖ਼ਤੇ ਸੰਭਾਈਮਾਨ ਹੋਏ ਤਾਂ ਫਿਰ ਸਾਧ ਸੰਗਤ ਜੀ ਭੱਟਾਂ ਨੇ ਉਹਨਾਂ ਦੀ ਵਡਿਆਈ 'ਚ ਇਹ ਬਚਨ ਕਹੇ, ਸੋ ਕਹੋ ਟਲ ਗੁਰ ਸੇਵੀਐ ਐਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤਿਆਂ ਹੀ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ। ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ, ਤੋ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਬਾਬੇ ਸੱਤੇ ਬਲਵੰਡੇ ਨੇ ਬਚਨ ਕੀਤੇ। ਕਹਿੰਦੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਜਦੋਂ ਦਰਬਾਰ ਲਾਉਂਦੇ ਨਾ ਖਡੂਰ ਸਾਹਿਬ ਦੀ ਧਰਤੀ 'ਤੇ ਅਰਸ਼ਾਂ ਤੋਂ ਨੂਰ ਵਰਸਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਸ ਦਰਬਾਰ ਉੱਪਰ, ਐਸੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਸ਼ਨ ਕੀਤਿਆਂ ਸਭ ਜਨਮਾਂ ਦੇ ਦੁੱਖ ਕੱਟੇ ਜਾਂਦੇ। ਉਹ ਮਹਾਨ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਤਸੰਗ ਜੀ ਅੱਜ ਪ੍ਰਕਾਸ਼ ਪੁਰਬ ਹੈ, ਇਸ ਕਰਕੇ ਥੋੜ੍ਹੀ ਕੁ ਆਪਾਂ ਬੇਨਤੀ ਕੀਤੀ। ਬਹੁਤੀਆਂ ਵਿਚਾਰਾਂ ਆਪਾਂ ਫਿਰ ਵੀਕੈਂਡ 'ਤੇ ਕਰਾਂਗੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ ਦੀ ਬਾਬਤ, ਕਿਉਂਕਿ ਬੇਅੰਤ ਕੌਤਕ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੇਵਾ ਦੇ, ਜਿਹੜੇ ਸੇਵਾ ਕਾਲ ਦੇ 7 ਸਾਲ ਨੇ ਉਹਨਾਂ ਵਿੱਚ ਵੀ, ਔਰ ਜਿਹੜਾ ਮਹਾਰਾਜ ਨੇ ਗੁਰਿਆਈ ਦਾ ਸਤਸੰਗ ਜੀ ਸਮਾਂ ਜੀਵਾਂ ਦੀ ਕਲਿਆਣ ਕੀਤੀ ਉਸ ਵਿੱਚ ਵੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਬੇਅੰਤ ਕੌਤਕ ਨੇ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸਤਸੰਗ ਜੀ ਐਸਾ ਸਰੂਪ ਹੈ ਜਿਹੜਾ ਬਹੁਤ ਵੱਡਾ ਜੇਰਾ ਕਰਕੇ ਅਜਰ ਸ਼ਕਤੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਅੰਦਰ ਜਰ ਕੇ ਰੱਖਿਆ ਸੀ। ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਤਪਾ ਮਰਵਾ ਦਿੱਤਾ, ਮੀਂਹ ਪਵਾ ਦਿੱਤਾ, ਥੋੜ੍ਹੀ ਕੁ ਕਲਾ ਕਰਾਮਾਤ ਵਿਖਾਲ ਦਿੱਤੇ ਅਤੇ ਮਨ੍ਹਾ ਕੀਤਾ ਸੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ, ਪੁਰਖਾ ਇਹ ਕਲਾ ਕਿਉਂ ਵਿਖਾਉਂਦਾ ਪਿਆ? ਤਾਂ ਮਹਾਰਾਜ ਤੀਸਰੇ ਪਾਤਸ਼ਾਹ ਨੇ ਆਖਿਆ ਵੀ ਉਹ ਤਪਾ ਆਪ ਜੀ ਨਾਲ ਈਰਖਾ ਕਰਦਾ, ਨਿੰਦਾ ਕਰਦਾ, ਕਿੰਨਾ ਉਹਨੇ ਆਪ ਜੀ ਨੇ ਇੱਥੋਂ ਤੱਕ ਵੀ ਲੋਕਾਂ ਨੂੰ ਕਿਹਾ ਕਿ ਪਿੰਡੋਂ ਕਢਵਾ ਦਿੱਤਾ, ਅਤੇ ਇਸ ਕਰਕੇ ਮੈਂ ਸਜ਼ਾ ਦਿੱਤੇ। ਮਹਾਰਾਜ ਨੇ ਆਖਿਆ ਨਹੀਂ, ਇਹ ਜਰ ਸ਼ਕਤੀ ਜਰ ਕੇ ਰੱਖੀ ਦੀ ਹੁੰਦੀ ਹੈ, ਇਹ ਦਿਖਾਉਣ ਵਾਸਤੇ ਨਹੀਂ ਹੁੰਦੀ। ਸੋ ਇੰਨਾ ਵੱਡਾ ਹਿਰਦਾ ਸਾਗਰ ਵਰਗਾ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਸੰਗ ਜੀ, ਇਹ ਕਿੰਨੀ ਵੱਡੀ ਸ਼ਕਤੀ ਹੋਵੇਗੀ ਜਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ 'ਚ ਗੁਰੂ ਜੋਤ ਟਿਕਾਈ ਤਾਂ ਸਭ ਕੁਝ ਹੀ ਆਪਣਾ ਬਖਸ਼ਿਸ਼ ਕਰ ਦਿੱਤਾ ਨਾ, ਫਿਰ ਵੀ ਉਹਨੂੰ ਜਰ ਕੇ ਰੱਖਿਆ। 63 ਸਲੋਕ ਨੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਗੁਰੂ ਗ੍ਰੰਥ, ਕੋਈ ਸ਼ਬਦ ਨਹੀਂ ਹੈਗਾ ਕੋਈ ਦੂਸਰੇ ਪਾਤਸ਼ਾਹ ਜੀ ਦਾ, ਸਭ ਸਲੋਕ ਹੀ ਹੈ। ਅਤੇ ਸਲੋਕ ਆਪਾਂ ਇਉਂ ਕਹਿ ਸਕਦੇ ਵੀ ਨਿਚੋੜ ਹੁੰਦਾ ਸਾਰੇ ਸ਼ਬਦ ਦਾ, ਬਹੁਤ ਸਾਰੇ ਵਿਸ਼ੇ ਨੂੰ ਥੋੜ੍ਹੀਆਂ ਜਿਹੀਆਂ ਪੰਕਤੀਆਂ ਵਿੱਚ ਸਤਸੰਗ ਜੀ ਇਕੱਤਰ ਕਰਕੇ ਅਤੇ ਉਹ ਕਹਿ ਦੇਣਾ, ਉਹਨੂੰ ਆਪਾਂ ਸਲੋਕ ਕਹਿੰਦੇ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਆ ਗੁਰੂ ਸਾਹਿਬ ਜੀ ਦਾ ਸਲੋਕ ਆ, ਆਸਾ ਦੀ ਵਾਰ ਸ਼ੁਰੂ ਹੁੰਦੇ ਹੀ ਸਤਸੰਗ ਜੀ ਦੂਜਾ ਸਲੋਕ ਜਾਂ ਆ ਜਾਂਦਾ, ਜੇ 100 ਚੰਦਾ ਉਗਵੈ ਸੂਰਜ ਚੜ੍ਹਿਆ 1000 ਇਹ ਤੇ ਚਾਨਣ ਹੁੰਦਿਆਂ ਗੁਰਬਿਨ ਘੋਰਿਆਂ ਦਾ, ਹਰ ਕਿੱਡਾ ਵੱਡਾ ਫਲਸਫਾ, ਕਿੱਡਾ ਵੱਡਾ ਸਿਧਾਂਤ ਇਹਨਾਂ 2 ਪੰਕਤੀਆਂ 'ਚ ਹੀ ਹੈ। ਸੋ ਮਹਾਰਾਜ ਜੀ ਨੇ ਸਲੋਕ ਉਚਾਰਨ ਕੀਤੇ, ਉਹਨਾਂ ਦਾ ਅੱਜ ਸਤਸੰਗ ਜੀ ਗੁਰਪੁਰਬ ਹੈ। ਅਤੇ ਦੂਸਰਾ, ਅੱਜ ਭਗਤ ਧੰਨਾ ਜੀ ਦਾ ਵੀ ਜਨਮ ਦਿਨ ਹੈ। ਭਗਤ ਧੰਨਾ ਜੀ ਉਹਨਾਂ 15 ਭਗਤਾਂ 'ਚੋਂ ਇੱਕ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਭਗਤ ਧੰਨਾ ਜੀ ਦੇ ਸਤਸੰਗ ਜੀ ਉਵੇਂ ਆਪਣੇ ਉਹਨਾਂ ਦੇ 3 ਸ਼ਬਦ ਅਤੇ 1 ਸ਼ਬਦ ਚੌਥਾ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਗਤ ਧੰਨਾ ਜੀ ਨੂੰ ਸਰੋਪਾ ਦਿੱਤਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਇਹ ਸ਼ਬਦ ਹੈ ਤਾਂ 5ਵੇਂ ਪਾਤਸ਼ਾਹ ਦਾ, ਪਰ ਇਹ ਸਰੋਪਾ ਭਗਤ ਧੰਨਾ ਜੀ ਨੂੰ, ਇਹ ਸਮਰਪਿਤ ਭਗਤ ਧੰਨਾ ਜੀ ਨੂੰ ਕਰ ਦਿੱਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਇਸ ਕਰਕੇ ਭਗਤ ਧੰਨਾ ਜੀ ਦੇ 4 ਸ਼ਬਦ ਬਾਣੀ 'ਚ ਮੰਨੇ ਜਾਂਦੇ ਇਸ ਸ਼ਬਦ ਦੇ ਸਮੇਤ। ਉਹਨਾਂ ਦਾ ਵੀ ਸਤਸੰਗ ਜੀ ਅੱਜ, ਭਗਤ ਧੰਨਾ ਸਾਹਿਬ ਜੀ ਦਾ ਵੀ ਅੱਜ ਜਨਮ ਦਿਨ ਹੈ। ਔਰ ਭਗਤ ਧੰਨਾ ਜੀ, ਭਗਤ ਨਾਮਦੇਵ ਜੀ, ਭਗਤ ਕਬੀਰ ਸਾਹਿਬ, ਇਹ ਸਤਸੰਗ ਜੀ ਐਸੇ ਭਗਤ ਨੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਤੱਖ ਪ੍ਰਗਟ ਕੀਤਾ, ਪ੍ਰਗਟ ਕਰਕੇ ਗੱਲਾਂ ਬਾਤਾਂ ਕੀਤੀਆਂ, ਬਚਨ ਬਲਾਸ ਕਹੇ ਸੁਣਾਏ। ਭਗਤ ਧੰਨਾ ਜੀ ਦਾ ਤਾਂ ਪ੍ਰਸ਼ਾਦਾ ਛਕਿਆ ਜੀ ਪਰਮਾਤਮਾ ਨੇ, ਅਤੇ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ। ਉਹ ਕਹਿੰਦੇ ਜਦੋਂ ਠਾਕਰ ਦੀ ਪੂਜਾ ਕਰਦੇ ਠਾਕਰ ਛਕਦਾ ਨਹੀਂ ਪ੍ਰਸ਼ਾਦਾ, ਹੱਥ ਜੋੜ ਮਿੰਨਤਾਂ ਕਰੇ ਪੈਰੀ ਪੈ ਪੈ ਬਹੁਤ ਮਨਾਏ, ਉਹ ਕਹਿੰਦੇ ਛਕੋ ਮਹਾਰਾਜ ਛਕੋ ਜੀ, ਠਾਕਰ ਨੂੰ ਨਿਵਾਲ ਕੇ ਸ਼ਾਹ ਰੋਟੀ ਲੈ ਭੋਗ ਚੜਾਵੇ, ਇਸ਼ਨਾਨ ਕਰਵਾ ਕੇ ਠਾਕਰ ਦਾ, ਭਗਤ ਧੰਨਾ ਜੀ ਸ਼ਾਹ ਹੁੰਦੀ ਲੱਸੀ ਅਤੇ ਰੋਟੀਆਂ ਅਤੇ ਲੱਸੀ ਦਾ ਭੋਗ, ਕਹਿੰਦੇ ਛਕੋ ਮਹਾਰਾਜ ਫਿਰ ਮੈਂ ਛਕਾਂ, ਹੁਣ ਠਾਕਰ ਨੇ ਕਿਹੜਾ ਛਕਣਾ, ਠਾਕਰ ਤਾਂ ਦਿੱਤਾ ਹੀ ਨਹੀਂ ਸੀ, ਪੰਡਿਤ ਨੇ ਤੇਰਾ ਫੇਰੀ ਕੀਤੀ, ਪੱਥਰ ਹੀ ਦਿੱਤਾ ਸੀ, ਠਾਕਰ ਤਾਂ ਦਿੱਤਾ ਨਹੀਂ ਸੀ, ਕਿਉਂਕਿ ਠਾਕਰ ਵੀ ਤਾਂ ਪੱਥਰ ਹੀ ਹੁੰਦਾ, ਪਰ ਫਿਰ ਵੀ ਉਹਦੀ ਥੋੜ੍ਹੀ ਵੱਖਰੀ ਸ਼ੇਪ ਹੁੰਦੀ, ਉਹਦੇ ਉੱਪਰ ਧਾਰੀਆਂ ਹੁੰਦੀਆਂ, ਪਰ ਉਹਨੂੰ ਨਹੀਂ ਪਤਾ ਭਗਤ ਧੰਨਾ ਕਿ ਭੋਲੇ ਭਾਏ ਮੇਲੇ ਰਗੜਾਇਆ, ਮਹਾਰਾਜ ਨੇ ਆਖਿਆ ਨਾ ਭੋਲੀ ਬਿਰਤੀ ਸੀ, ਆਖਿਆ ਚੰਗਾ ਠਾਕਰ ਜੀ ਤੁਸੀਂ ਨਹੀਂ ਛਕਣਾ ਤਾਂ ਮੈਂ ਵੀ ਨਹੀਂ ਛਕਣਾ, ਫਿਰ ਮਰ ਜਾਂਗੇ ਭੁੱਖੇ ਹੀ। ਜਦੋਂ ਬੈਠੇ ਰਹੇ ਫਿਰ ਪਰਮਾਤਮਾ ਸਤਸੰਗ ਜੀ ਪ੍ਰਗਟ ਹੋਇਆ। ਫਿਰ ਭਾਈ ਗੁਰਦਾਸ ਜੀ ਕਹਿੰਦੇ ਗੁਸਾਈ ਪ੍ਰਤੱਖ ਹੋਏ ਰੋਟੀ ਖਾਏ ਸ਼ਾਹੇ ਮੋਹ ਲਾਵੇ, ਪ੍ਰਤੱਖ ਹੋ ਕੇ ਪਰਮਾਤਮਾ ਨੇ ਫਿਰ ਪ੍ਰਸ਼ਾਦੇ ਛਕੇ, ਲੱਸੀ ਪੀਤੀ ਭਗਤ ਧੰਨਾ ਜੀ ਕੋਲੋਂ। ਉਹ ਭਗਤ ਧੰਨਾ ਜੀ ਸਤਸੰਗ ਜੀ ਅੱਜ ਉਹਨਾਂ ਦਾ ਵੀ ਜਨਮ ਦਿਨ ਹੈ। ਉਹਨਾਂ ਦਾ ਜਨਮ ਜਿਹੜਾ ਉਹ ਸਤਸੰਗ ਜੀ ਰਾਜਸਥਾਨ 'ਚ ਪੈਂਦਾ, ਅਸਥਾਨ ਜਿੱਥੇ ਉਹਨਾਂ ਦਾ ਜਨਮ ਹੋਇਆ ਭਗਤ ਧੰਨਾ ਸਾਹਿਬ ਜੀ ਦਾ, ਸੋ ਉਹਨਾਂ ਦੇ ਜਨਮ ਦਿਨ ਦੀਆਂ ਵੀ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਮੁਬਾਰਕਾਂ ਹੋਣ, ਜਿਨ੍ਹਾਂ ਨੂੰ ਸਦਾ ਵਾਸਤੇ ਅਮਰ ਕਰ ਦਿੱਤਾ ਮਹਾਰਾਜ ਜੀ ਨੇ, ਉਹਨਾਂ ਦੀ ਬਾਣੀ ਆਪਣੀ ਬਾਣੀ 'ਚ ਭੇਦ ਕੀਤੀ। ਐਸੇ ਮਹਾਨ ਸਤਿਗੁਰੂ ਜੀ ਅਤੇ ਐਸੇ ਮਹਾਨ ਸਤਸੰਗ ਜੀਓ ਮਹਾਰਾਜ ਦੇ ਪਰਮੇਸ਼ਰ ਦੇ ਭਗਤ, ਉਹਨਾਂ ਦਾ ਸੰਸਾਰ 'ਤੇ ਆਉਣਾ ਆਮ ਸੰਸਾਰੀ ਜੀਵਾਂ ਨਾਲੋਂ ਕੁਝ ਨਿਵੇਕਲਾ ਹੁੰਦਾ, ਕਿਉਂਕਿ ਉਹਨਾਂ ਦਾ ਆਉਣਾ ਪਰਉਪਕਾਰ ਵਾਸਤੇ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ ਜੀ, ਬਹੁਤੀਆਂ ਵਿਚਾਰਾਂ ਆਪਾਂ ਹਫ਼ਤੇ ਦੇ ਅਖੀਰ 'ਤੇ ਕਰਾਂਗੇ। ਉਹ ਲੜੀਵਾਰ ਜਿਹੜੀ ਕਥਾ ਵਿਚਾਰ ਚੱਲਦੀ ਪਈ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਲਾਰ ਰਾਗ ਵਿੱਚ ਸਤਸੰਗ ਜੀ ਸ਼ਬਦ ਚੱਲ ਰਿਹਾ, ਜਿਸ ਦੀਆਂ ਦੋ ਪੌੜੀਆਂ ਆਪਾਂ ਕੱਲ੍ਹ ਵਿਚਾਰੀਆਂ ਸਨ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆ, ਉਹ ਭਾਵਨਾ ਨਾਲ ਸਤਿਗੁਰੂ ਜੀ ਦਾ ਪਾਵਨ ਪੁੱਤਰ ਉਪਦੇਸ਼ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਹਮ ਥਾਰੇ ਤ੍ਰਿਭਵਨ ਜਗ ਤੁਮਰਾ, ਤੂੰ ਮੇਰਾ ਹਉ ਤੇਰਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਸੰਗ ਜੀ, ਇਹ ਸ਼ਬਦ ਦੀ ਵਿਚਾਰ ਇੱਥੇ ਕੁ ਆਪਾਂ ਕੱਲ੍ਹ ਛੱਡੀ ਸੀ। ਅਧਿਕ ਸਵਾਦ ਰੋਗ ਅਧਿਕਾਈ ਬਿਨ ਗੁਰ ਸਹਿਜ ਨਾ ਪਾਇਆ, ਬਹੁਤ ਜ਼ਿਆਦਾ ਜ਼ਬਾਨ ਦਾ ਸਵਾਦ ਹੋਵੇ। ਇੱਥੇ ਕੱਲ੍ਹ ਆਪਾਂ ਵਿਚਾਰ ਤਿਆਗ ਦਿੱਤੀ ਸੀ ਸਮੇਂ ਦੀ ਮਜਬੂਰੀ ਕਰਕੇ, ਭਈ ਜ਼ਬਾਨ ਦੇ ਸਵਾਦ ਕਰਕੇ ਕਈ ਵਾਰ ਬੰਦਾ ਸਰੀਰ ਨੂੰ ਰੋਗ ਲਾ ਲੈਂਦਾ ਜ਼ਬਾਨ ਦੇ ਸਵਾਦ ਕਰਕੇ। ਹਾਲਾਂਕਿ ਹਰ ਪਦਾਰਥ ਵਿੱਚੋਂ ਸਵਾਦ ਤਾਂ ਰਸਨਾ ਨੂੰ ਆਉਣਾ ਹੀ ਹੁੰਦਾ, ਕਿਉਂਕਿ ਰਸਨਾ ਦਾ ਨਾਮ ਹੀ ਤਾਂ ਇਹ ਪਦਾਰਥਾਂ 'ਚੋਂ ਰਸ ਚੱਖ ਦੀ ਰਸ ਦੱਸਣਾ ਹੁੰਦਾ ਜੀ। ਰਸਨਾ ਨੇ ਸਵਾਦ ਤਾਂ ਆਵੇਗਾ, ਆਪਾਂ ਸਾਦਾ ਜਾਂ ਦਾਲ ਪ੍ਰਸ਼ਾਦਾ ਛਕਾਂਗੇ ਤਾਂ ਵੀ ਉਹਦਾ ਇੱਕ ਰਸ ਹੁੰਦਾ, ਇੱਕ ਸਵਾਦ ਉਹਦੇ ਵਿੱਚੋਂ ਵੀ ਆਉਣਾ। ਪਰ ਜਦੋਂ ਉਹ ਕਿਉਂਕਿ ਸਵਾਦ ਹਰੇਕ ਪਦਾਰਥ ਦਾ ਮਹਾਰਾਜ ਨੇ ਬਣਾਇਆ, ਇਸੇ ਕਰਕੇ ਸਤਸੰਗ ਜੀ ਅਸਲ ਵਿੱਚ ਪਦਾਰਥ ਖਾਧਾ ਜਾਂਦਾ, ਨਹੀਂ ਤਾਂ ਸ਼ਾਇਦ ਭੁੱਖ ਲੱਗੀ ਤੋਂ ਵੀ ਨਾ ਖਾਵੇ ਕੋਈ, ਪਰ ਇਹਦੇ ਵਿੱਚੋਂ ਰਸ ਆਉਂਦਾ। ਪਰ ਸਰੀਰ ਰੋਗੀ ਰਸਾਂ ਕਰਕੇ ਉਦੋਂ ਹੁੰਦਾ ਆ ਜਦੋਂ ਪੇਟ, ਮੰਨ ਲਓ ਆਪਣਾ ਪੇਟ ਭਰ ਗਿਆ ਜੀ ਛੱਕ ਕੇ, ਪਰ ਕੋਈ ਬਹੁਤ ਸਵਾਦਲੀ ਚੀਜ਼ ਹੈ, ਹਲੇ ਵੀ ਪੇਟ ਦੇ ਭਰ ਜਾਣ ਤੋਂ ਬਾਅਦ ਵੀ ਖਾਣ ਲਈ ਮਨ ਕਰਦਾ, ਅਤੇ ਕਈ ਵਾਰ ਫਿਰ ਬੰਦਾ ਜ਼ਰੂਰਤ ਤੋਂ ਜ਼ਿਆਦਾ ਖਾ ਲੈਂਦਾ, ਫਿਰ ਸਤਸੰਗ ਜੀ ਉਹ ਪਰੇਸ਼ਾਨ। ਬਹੁਤ ਵਾਰ ਤਾਂ ਫੂਡ ਪੋਇਜ਼ਨ ਹੋ ਜਾਂਦੀ ਬੰਦੇ ਨੂੰ ਜ਼ਿਆਦਾ ਖਾਧਾ ਜਾਣ ਕਰਕੇ। ਇਸ ਲਈ ਕਹਿੰਦੇ ਜ਼ਬਾਨ ਦਾ ਸਵਾਦ ਹੈ, ਅਤੇ ਜਿੰਨਾ ਵੱਧ ਹੋਊਗਾ ਸਤਸੰਗ ਜੀ ਓਨਾ ਫਿਰ ਸਰੀਰ ਨੂੰ ਰੋਗ ਲੱਗਦਾ। ਅਧਿਕ ਸਵਾਦ ਰੋਗ ਅਧਿਕਾਈ ਬਿਨ ਗੁਰ ਸਹਿਜ ਨਾ ਪਾਇਆ, ਕਹਿੰਦੇ ਬਿਨਾਂ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਗੁਰਮੁਖੋ। ਇਸ ਲਈ ਜੇ ਰਸ ਹੀ ਲੈਣਾ ਨਾ ਤਾਂ ਰਸਨਾ ਫਿਰ ਪਰਮਾਤਮਾ ਦੇ ਨਾਮ ਦਾ ਰਸ ਚੱਕੇ। ਜੇ ਰਸਨਾ ਨਾ ਸਾ ਰਸਨਾ ਧਨ ਧਨ ਹੈ ਮੇਰੀ ਜ਼ਿੰਦਗੀ ਜੋ ਗਾਵੇ ਗੁਣ ਪ੍ਰਭ। ਰਸਨਾ ਸਿਰਫ ਦਾਲ ਸਬਜ਼ੀ ਦਾ ਸਵਾਦ ਨਹੀਂ ਦੱਸਦੀ, ਪਰਮੇਸ਼ਰ ਦੇ ਨਾਮ ਦਾ ਸਵਾਦ ਵੀ ਚੱਖੇਗੀ ਔਰ ਦੱਸੇਗੀ, ਤਾਂ ਰਸਨਾ ਨੂੰ ਧਨ ਆਖਿਆ। ਜੇ ਰਸਨਾ ਪਦਾਰਥਾਂ ਦਾ ਰਸ ਸਾਨੂੰ ਦੱਸ ਸਕਦੀ ਵੀ ਇਹ ਖੱਟਾ ਲੂਣ ਵਾਲਾ ਮਿੱਠਾ ਫਿੱਕਾ ਕੌੜਾ ਕਿਸ ਤਰ੍ਹਾਂ ਦਾ ਸੀ, ਅਤੇ ਪਰਮਾਤਮਾ ਦੇ ਨਾਮ ਦਾ ਰਸ ਵੀ ਰਸਨਾ ਜ਼ਰੂਰ ਦੱਸਦੀ, ਤਾਂ ਰਸਨਾ ਨੂੰ ਧਨ ਆਖਿਆ। ਰਸਨਾ ਗੁਣ ਗੋਬਿੰਦ ਨਿਤ ਗਾਏ ਮਹਾਰਾਜ ਦੇ ਪੁੱਤਰ ਬਣ, ਕਹਿੰਦੇ ਰਸਨਾ ਨਾਲ ਗਾਉਣੇ ਤਾਂ ਹੌਲੀ ਹੌਲੀ ਇਸ ਰਸਨਾ ਨੂੰ ਰਸ ਆਉਣ ਲੱਗ ਪੈਂਦਾ, ਫਿਰ ਪਰਮਾਤਮਾ ਦੇ ਨਾਮ ਦਾ ਰਸ ਜਿਹੜਾ ਸਤਸੰਗਾਂ 'ਚ ਉਹ ਤੰਦਰੁਸਤੀ ਬਖਸ਼ਦਾ, ਪਦਾਰਥਾਂ ਦਾ ਰਸ ਕਈ ਵਾਰ ਰੋਗੀ ਕਰ ਦਿੰਦਾ। ਹਮੇਸ਼ਾ ਨਹੀਂ, ਮੈਂ ਬੇਨਤੀ ਕੀਤੀ, ਰਸ ਤਾਂ ਹਰ ਪਦਾਰਥ ਵਿੱਚ ਹੈ, ਪਰ ਜਦੋਂ ਲੋੜ ਤੋਂ ਵੱਧ ਜਿਵੇਂ ਤੀਸਰੇ ਪਾਤਸ਼ਾਹ ਨੇ ਆਖਿਆ ਨਾ, ਭੁੱਖ ਲੱਗੀ ਤਾਂ ਜੇ ਆਉਣਾ ਭਰੇ ਤਾਂ ਭਰਨਾ ਨਹੀਂ। ਮਹਾਰਾਜ ਜੀ ਨੇ ਇੱਕ ਅਸੂਲ ਬਣਾ ਦਿੱਤਾ ਵੀ ਪਹਿਲਾਂ ਪ੍ਰਸ਼ਾਦਾ ਛਕੋ ਫਿਰ ਸਾਨੂੰ ਆਣ ਕੇ ਮਿਲੋ ਦਰਸ਼ਨ ਕਰੋ, ਮੱਥਾ ਬਾਅਦ 'ਚ ਟੇਕਣਾ ਪ੍ਰਸ਼ਾਦਾ ਪਹਿਲਾਂ ਛਕਣਾ। ਪਰ ਨਾਲ ਹੀ ਇੱਕ ਇਹ ਵੀ ਦੱਸ ਦਿੱਤਾ ਵੀ ਪਹਿਲਾਂ ਛਕਣ ਦਾ ਮਤਲਬ ਇਹ ਨਹੀਂ ਵੀ ਜੇ ਤੁਹਾਡਾ ਢਿੱਡ ਭਰਿਆ ਫਿਰ ਛਕਣ ਦੀ ਜ਼ਰੂਰਤ ਨਹੀਂ ਹੈਗੀ। ਭੁੱਖ ਲੱਗੀ ਤਾਂ ਜੇ ਆਉਣਾ ਭਰੇ ਤਾਂ ਭਰਨਾ ਨਹੀਂ, ਮਹਾਰਾਜ ਕਹਿੰਦੇ ਭਰੇ ਨੂੰ ਨਹੀਂ ਭਰੀ ਜਾਣਾ, ਭੁੱਖ ਲੱਗੀ ਤਾਂ ਛਕਣਾ, ਭੁੱਖ ਲੱਗੀ ਹੈ ਤਾਂ ਪਹਿਲਾਂ ਗੱਫਾ ਛਕ ਲਓ ਅਤੇ ਬਾਅਦ 'ਚ ਸਾਡੇ ਕੋਲ ਆ ਜਾਓ। ਇੱਦਾਂ ਹੀ ਕੀਤਾ ਸੀ ਅਕਬਰ ਨੂੰ, ਪਹਿਲਾਂ ਮਹਾਰਾਜ ਨੇ ਆਖਿਆ ਪ੍ਰਸ਼ਾਦਾ ਛਕ ਕੇ ਆ, ਫਿਰ ਉਹ ਮਿਲਿਆ, ਫਿਰ ਇੰਨਾ ਖੁਸ਼ ਹੋਇਆ ਵੀ ਇੱਥੇ ਤਾਂ ਇੰਨਾ ਮਹਾਨ ਫਲਸਫਾ ਤੀਸਰੇ ਪਾਤਸ਼ਾਹ ਜੀ ਦਾ, ਸਭ ਅਮੀਰ ਗਰੀਬ ਇੱਕੋ ਥਾਂ 'ਤੇ ਪੰਗ 'ਚ ਬੈਠ ਕੇ ਪ੍ਰਸ਼ਾਦਾ ਛਕਦੇ ਪਏ। ਫਿਰ ਹੋਰ ਸੋਭਾ ਪਤਾ ਲੱਗਾ ਜੀ ਬੌਲੀ ਰਚੀ ਹੈ, ਬੌਲੀ ਦੀਆਂ 84 ਪੌੜੀਆਂ ਨੇ, 84 ਪਾਠ ਕਰ ਲਈ ਮਹਾਰਾਜ ਨੇ ਆਖਿਆ, ਉਹਨਾਂ ਪਾਠਾਂ ਕਰਕੇ 84 ਕੱਟੀ ਜਾਂਦੀ। ਉਹ ਕਹਿੰਦਾ ਮੈਂ 84 ਪਿੰਡ ਦੇ ਜਾਂਦਾ ਮਹਾਰਾਜ ਫਿਰ ਆਪ ਜੀ ਨੂੰ, ਅਤੇ ਗੁਰੂ ਸਾਹਿਬ ਨੇ ਆਖਿਆ ਨਹੀਂ ਇਹ ਰਾਜਾ ਮਹਾਰਾਜਿਆਂ ਦੇ ਦਿੱਤੇ ਕਰਕੇ ਨਹੀਂ ਲੰਗਰ ਚੱਲਣਾ। ਨਹੀਂ ਫਿਰ ਵੀ ਉਹਨੇ ਆਖਿਆ ਮਹਾਰਾਜ ਮੇਰੀ ਕੁਝ ਤਾਂ ਸੇਵਾ ਪ੍ਰਵਾਨ ਕਰੋ ਤੁਸੀਂ। ਅਤੇ 84 ਪਿੰਡਾਂ ਦਾ ਪਰਗਣਾ ਅਕਬਰ ਲੋਹ ਲੰਗਰ ਦੇ ਨਾਂ ਸਾਹਿਬ ਸਿੰਘ ਜੀ ਕਰਾ ਗਿਆ, ਪੂਰਾ ਚਵਾਲ ਦਾ ਜਿਹੜਾ ਏਰੀਆ ਇਹ ਸਾਰਾ ਉਹ ਗੁਰੂ ਘਰ ਦੇ ਨਾਂ ਕਰਾ ਗਿਆ ਸੀ, ਦੇਖ ਕੇ ਉੱਥੇ ਜਿਹੜੀ ਕਲਾ ਵਰਤਦੀ ਮਹਾਰਾਜ ਜੀ ਦੀ ਬਖਸ਼ਿਸ਼ ਵਰਤਦੀ ਦੇਖ ਕੇ। ਸੋ ਮਹਾਰਾਜ ਨੇ ਭਾਵੇਂ ਹੁਕਮ ਕੀਤਾ ਵੀ ਪਹਿਲਾਂ ਛਕਣਾ
ਪਹਿਲਾਂ ਪੰਗਤ ਪਾਛੇ ਸੰਗਤ, ਪਰ ਫਿਰ ਵੀ ਛਕਣਾ ਤਾਂ ਉਹਨਾਂ ਨਾ ਜਿੰਨੀ ਜਗ੍ਹਾ ਜੀ ਆਪਣੇ ਕੋਲ। ਜੇ ਰਸਨਾ ਦੇ ਰਸ ਕਰਕੇ ਭਰੇ ਤਾਂ ਭਰਨਾ, ਫਿਰ ਮਹਾਰਾਜ ਕਹਿੰਦੇ ਅਧਿਕ ਸਵਾਦ ਰੋਗ ਅਧਿਕਾਈ ਬਿਨ ਗੁਰ ਸਾਹਿਬ ਨਾ ਪਾਇਆ, ਫਿਰ ਤਾਂ ਰੋਗ ਲੱਗਦਾ ਨਾ ਜੀ। ਇਸ ਲਈ ਜੇ ਪਦਾਰਥਾਂ ਦਾ ਰਸ ਹੈ ਤਾਂ ਮਹਾਰਾਜ ਦੇ ਨਾਮ ਦਾ ਬਾਣੀ ਦਾ ਵੀ ਰਸ ਹੈ, ਇਹ ਵੱਖਰੀ ਗੱਲ ਹੈ। ਵੀ ਪਦਾਰਥਾਂ ਦਾ ਰਸ ਸਾਹਿਬ ਸੰਗਤ ਜੀ, ਹਰੇਕ ਬੱਚੇ ਨੂੰ ਜਨਮ ਤੋਂ ਹੀ ਰਸਨਾ ਨੇ ਰਸ ਦੱਸਣੇ ਸ਼ੁਰੂ ਕਰ ਦੇਣੇ, ਉਹਦੇ ਲਈ ਕੋਈ ਉਹਨੂੰ ਕੋਈ ਵੱਖਰਾ ਕੋਰਸ ਕੋਈ ਮਿਹਨਤ ਨਹੀਂ ਕਰਨੀ ਪੈਂਦੀ। ਪਰ ਨਾਮ ਦੇ ਰਸ ਵਾਸਤੇ ਸਾਧ ਸੰਗਤ ਜੀ ਮਿਹਨਤ ਕਰਨੀ ਪੈਂਦੀ ਹੈ। ਹੌਲੀ ਹੌਲੀ ਜਾ ਕੇ ਫਿਰ ਕਿਤੇ ਰਸਨਾ ਨੇ ਪਰਮੇਸ਼ੁਰ ਦੇ ਨਾਮ ਵਿੱਚੋਂ ਰਸ ਚੱਖਣਾ ਸ਼ੁਰੂ ਕਰਨਾ ਹੁੰਦਾ। ਇਸ ਲਈ ਜਦੋਂ ਰਸ ਆਉਣ ਲੱਗ ਪੈਂਦਾ ਫਿਰ ਕਹਿੰਦੇ ਸਾ ਰਸਨਾ ਧੰਨ ਧੰਨ ਹੈ ਮੇਰੀ ਜ਼ਿੰਦਗੀ, ਜੋ ਗਾਣੇ ਗਾਵੇ ਗੁਣ ਪ੍ਰਭ ਕੇਰੇ ਰਾਮ। ਉਦੋਂ ਫਿਰ ਉਹ ਰਸਨਾ ਸਾਧ ਸੰਗਤ ਜੀ ਜਿਹੜੀ ਹੈ ਉਹ ਧੰਨ ਹੋ ਜਾਂਦੀ। ਇਸ ਤੋਂ ਅਗਲੀ ਪੌੜੀ ਫਿਰ ਮਹਾਰਾਜ ਜੀ ਕਿਰਪਾ ਕਰਦੇ, ਸੇਵਾ ਸੁਰਤ ਰਹਿਸ ਗੁਣ ਗਾਵਾਂ। ਕਹਿੰਦੇ ਸੇਵਾ ਸੁਰਤ ਹੁੰਦਾ, ਉਵੇਂ ਆਪਾਂ ਸੁਰਤ ਕਹਿੰਦੇ ਹਾਂ ਸਾਧ ਸੰਗਤ ਜੀ ਲੇਵ ਨੂੰ, ਪਰ ਇੱਥੇ ਸੁਰਤ ਦਾ ਅਰਥ ਹੈ ਸ੍ਰੇਸ਼ਠ ਪ੍ਰੀਤੀ। ਜਿਹੜਾ ਸ੍ਰੇਸ਼ਠ ਪ੍ਰੀਤੀ ਕਰਕੇ ਪਰਮਾਤਮਾ ਦੇ ਗੁਣ ਗਾਉਂਦਾ, ਪ੍ਰੀਤ ਕਰਕੇ। ਹਾਲਾਂਕਿ ਇਹਦਾ ਇੱਕ ਦੂਸਰਾ ਪੱਖ ਵੀ, ਜੇ ਇੱਕ ਤਾਂ ਮਨ ਦੇ ਚਾਅ ਨਾਲ ਗਾਉਣਾ ਨਾ ਜੀ, ਇੱਕ ਚਾਅ ਹੋਣਾ ਵੀ ਜਿਵੇਂ ਮਹਾਰਾਜ ਜੀ ਨੇ ਆਖਿਆ ਨਾ ਵੀ ਜਦੋਂ ਅੰਮ੍ਰਿਤ ਵੇਲਾ ਹੁੰਦਾ ਨਾ ਚੌਥੇ ਪੈਰ ਸੁਬਾਹ ਕੇ ਸੁਰਤਿਆਂ ਉਪਜਾ ਚਾਓ, ਸੁਰਤੀ ਬਿਰਤੀ ਵਾਲੇ ਗੁਰਮੁਖਾਂ ਨੂੰ ਚਾਅ ਚੜ੍ਹ ਜਾਂਦਾ ਜਦੋਂ ਚੌਥਾ ਪੈਰ ਸ਼ੁਰੂ ਹੁੰਦਾ, ਜਦੋਂ ਅੰਮ੍ਰਿਤ ਵੇਲਾ ਹੁੰਦਾ। ਫਿਰ ਉਹ ਚਾਹ ਨਾਲ ਇੱਕ ਮਨ 'ਚ ਚਾਹ ਹੁੰਦਾ ਵੀ ਛੇ ਛੇਤੀ ਉੱਠੀਏ, ਇਸ਼ਨਾਨ ਕਰੀਏ, ਫਿਰ ਵਾਹਿਗੁਰੂ ਵਾਹਿਗੁਰੂ ਜਪੀਏ, ਫਿਰ ਨਿਤਨੇਮ ਕਰੀਏ। ਇਹ ਤਾਂ ਹੈਗਾ ਚਾਹ ਨਾ ਕਰਨਾ, ਪ੍ਰੀਤੀ ਨਾਲ ਕਰਨਾ, ਵੀ ਮਨ 'ਚ ਪ੍ਰੀਤ ਹੁੰਦੀ ਵੀ ਚਲੋ ਜੀ ਕਰਨਾ ਆਪ। ਇੱਕ ਕਈ ਵਾਰ ਬੰਦੇ ਨੂੰ ਬੱਧੇ ਰੁੱਧੇ ਕਰਨਾ ਪੈਂਦਾ, ਉਹ ਉਦੋਂ ਸਰੀਰ ਜਾਂ ਤਾਂ ਥੱਕਿਆ ਹੁੰਦਾ ਅਤੇ ਮਨ ਅੱਕਿਆ ਹੁੰਦਾ, ਕਰਨ ਵਾਸਤੇ ਨਿਤਨੇਮ ਮਨ ਕਰਦਾ ਨਹੀਂ ਹੁੰਦਾ। ਪਰ ਫਿਰ ਵੀ ਗੁਰਮੁਖਤਾ ਇਹ ਹੈ ਵੀ ਬੰਦਾ ਨਾਗਾ ਨਾ ਪਾਏ, ਮਨ ਨਹੀਂ ਵੀ ਕਰਦਾ ਅਤੇ ਨਾਗਾ ਨਾ ਪਾਏ। ਉਦੋਂ ਚਾਹਨਾ ਤਾਂ ਨਹੀਂ ਕਰ ਰਿਹਾ ਪਰ ਫਿਰ ਵੀ ਉਹਦਾ ਬੇਅੰਤ ਫਲ ਹੈ, ਉਹਨੂੰ ਗੁਰਮੁਖਾਂ ਨੇ ਲਿਖਿਆ। ਉਹ ਕਹਿੰਦੇ ਕਿਰਖੀ ਆਪਣੇ ਖੇਤ ਕੋ ਉਲਟਾ ਸਿੱਧਾ ਬੀਜ, ਤੁਲਸੀ ਆਪਣਾ ਰਾਮ ਭਜੋ ਪ੍ਰੇਮ ਭਜੋ ਜਾਂ ਖੀਜ। ਕਹਿੰਦੇ ਕਿਸਾਨ ਨੂੰ, ਕਿਰਖੀ ਹੁੰਦਾ ਕਿਸਾਨ, ਖੇਤੀ ਕਰਨ ਵਾਲਾ, ਕਿਰਖ ਖੇਤੀ ਨੂੰ ਕਹਿੰਦੇ ਉੱਦਾਂ। ਕਹਿੰਦੇ ਕਿਸਾਨ ਨੂੰ ਬੀਜ ਆਪਣੀ ਧਰਤੀ ਜਦੋਂ ਵੱਤਰ ਆ ਜ਼ਮੀਨ, ਉਦੋਂ ਛੇਤੀ ਛੇਤੀ ਬੀਜ ਪਾ ਦੇਣਾ ਚਾਹੀਦਾ। ਬੀਜ ਉਲਟਾ ਡਿੱਗ ਪਵੇ ਸਿੱਧਾ ਡਿੱਗ ਪਵੇ ਤਾਂ ਵੀ ਉੱਗਣਾ ਹੀ ਉੱਗਣਾ, ਇਹ ਤਾਂ ਨਹੀਂ ਹੁੰਦਾ ਵੀ ਜੇ ਬੀਜ ਉਲਟਾ ਪੈ ਗਿਆ ਜ਼ਮੀਨ 'ਚ ਤਾਂ ਉੱਗਣਾ ਨਹੀਂ, ਫਸਲ ਤਾਂ ਵੀ ਹੋ ਜਾਣੀ। ਇਹ ਫਿਕਰ ਨਹੀਂ ਕਰਨ ਦੀ ਲੋੜ ਵੀ ਬੀਜ ਸਿੱਧਾ ਡਿੱਗਾ ਕਿ ਪੁੱਠਾ ਡਿੱਗ ਪਿਆ, ਬਸ ਬੀਜ ਪਾ ਦਿੱਤਾ ਤਾਂ ਬੋਲ ਲੱਗਣਗੇ ਹੀ ਲੱਗਣਗੇ। ਇਸ ਲਈ ਕਹਿੰਦੇ ਆਪਣੇ ਰਾਮ ਦਾ ਭਜਨ ਕਰਨਾ ਹੀ ਕਰਨਾ, ਮਨ 'ਚ ਪ੍ਰੇਮ ਹੈ ਤਾਂ ਵੀ ਕਰਨਾ, ਜੇ ਨਹੀਂ ਪ੍ਰੇਮ ਖਿਝਿਆ ਹੋਇਆ ਮਨ ਕਿਸੇ ਦਿਨ ਤਾਂ ਵੀ ਕਰਨਾ ਹੀ ਹੈ। ਕਿਉਂ? ਬੀਜ ਪਾ ਦਿੱਤਾ ਅਤੇ ਉਹਨੇ ਉੱਗਣਾ ਹੈ, ਇਹ ਪੁੰਨ ਹੈ ਅਤੇ ਪੁੰਨ ਨੇ ਸਤਸੰਗ ਜੀ ਵਧਣਾ। ਇਸ ਕਰਕੇ ਇੱਕ ਤਾਂ ਹੁੰਦਾ ਪ੍ਰੀਤੀ ਨਾਲ, ਇਹ ਪ੍ਰੀਤੀ ਤਾਂ ਚਲੋ ਹਮੇਸ਼ਾ ਨਹੀਂ ਬਣੀ ਰਹਿੰਦੀ, ਆਪਣੀ ਪ੍ਰੀਤ ਹਮੇਸ਼ਾ ਨਹੀਂ ਹੁੰਦੀ। ਕਈ ਵਾਰ ਬੰਦੇ ਨੂੰ ਅੱਕੇ ਥੱਕੇ ਨੂੰ ਵੀ ਕਰਨਾ ਪੈਂਦਾ ਵੀ ਚਲੋ ਨਹੀਂ ਵੀ ਮਨ ਕਰ ਰਿਹਾ ਪਰ ਕਰਨਾ ਤਾਂ ਪੈਣਾ ਨਾ ਜੀ। ਹੁਣ ਨਿਤਨੇਮ ਨਿਯਮ ਮਹਾਰਾਜ ਨੇ ਦਿੱਤਾ ਨਾਗਾ ਕਦ, ਕਿਉਂਕਿ ਜੇ ਨਾਗਾ ਪੈ ਜਾਵੇ, ਇੱਕ ਨਾਗਾ ਪੈ ਗਿਆ ਫਿਰ ਹੌਲੀ ਹੌਲੀ ਪੈਣ ਲੱਗ ਪੈਂਦੇ ਹੁੰਦੇ, ਬਸ ਫਿਰ ਉਹ ਜਿਹੜੀ ਲੜੀ ਟੋਟੀ ਜਾਂਦੀ, ਫਿਰ ਢਲਿਆਈ ਤਾਂ ਮਾੜੀ ਜਿਹੀ ਆਪਾਂ ਕਰ ਲਈਏ ਤਾਂ ਅੱਗਿਓਂ ਆਪੇ ਵੱਧ ਜਾਂਦੀ। ਇਸ ਕਰਕੇ ਥੱਕੇ ਹੋਏ ਨੂੰ ਵੀ ਢਲਿਆਈ ਨਹੀਂ ਕਰਨੀ ਚਾਹੀਦੀ। ਜਪਣ 'ਚ ਨਿਤਨੇਮ ਕਰਨ 'ਚ ਬੰਦਾ ਦਾ ਸਰੀਰ ਥੱਕ ਵੀ ਗਿਆ, ਨਹੀਂ ਵੀ ਮਨ 'ਚ ਚਾਹ ਹੈਗਾ ਤਾਂ ਵੀ ਉਹ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਇੱਕ ਵਾਰ ਆਪਾਂ ਢਲਿਆਈ ਦੇ ਦਿੱਤੀ ਤਾਂ ਫਿਰ ਇਹ ਤਾਂ ਆਪਣੇ ਨਾਲ ਵਾਪਰਦਾ ਨਾ ਜੀ। ਤੁਸੀਂ ਛੱਡ ਦਿਓ ਤਾਂ ਮੁੜ ਕੇ ਪ੍ਰਵਾਹ ਹੀ ਕਰਨ ਵੜ ਜਾਂਦਾ ਬੰਦਾ, ਦੋ ਚਾਰ ਦਿਨ ਛੱਡ ਦਿਓ ਨਾ ਮੁੜ ਕੇ ਚੱਲ ਕੋਈ ਨਹੀਂ ਫਿਰ ਕੀ ਹੋਣਾ, ਹੋਰ ਛੁੱਟ ਗਿਆ ਤਾਂ ਛੁੱਟ ਹੀ ਜਾਂਦਾ ਫਿਰ, ਅਤੇ ਜੇ ਕਰੀ ਚੱਲੀਏ ਤਾਂ ਕਰੀ ਜਾਂਦਾ। ਫਿਰ ਇੱਦਾਂ ਵੀ ਹੁੰਦਾ ਰੋਜ਼ ਥੋੜ੍ਹੇ ਮਨ ਨੂੰ ਅਕੇਵਾਂ ਹੁੰਦਾ, ਕਈ ਵਾਰ ਮਨ ਨੂੰ ਚਾਹ ਵੀ ਆਉਂਦਾ, ਖੁਸ਼ੀ ਵੀ ਹੁੰਦੀ, ਆਨੰਦ ਵੀ ਆਉਂਦਾ, ਜਪਦਿਆਂ ਆਪਾਂ ਨੂੰ ਫਿਰ ਆਨੰਦ ਆਉਂਦਾ। ਉਹ ਜਿਹੜਾ ਆਨੰਦ ਵਾਲੀ ਅਵਸਥਾ ਕਹਿੰਦੇ ਉਹ ਜਿਹੜੀ ਪ੍ਰੀਤ ਹੈ ਨਾ ਜੀ, ਉਹ ਪਰਮਾਤਮਾ ਤੋਂ ਬਖਸ਼ਾਂ ਲੈ ਦਿੰਦੀ। ਇਸ ਲਈ ਕਹਿੰਦੇ ਸੇਵਾ ਸੁਰਤ ਰਹਿਸ ਗੁਣ ਗਾਵਾਂ ਗੁਰਮੁਖ ਗਿਆਨ ਵਿਚਾਰਾ। ਜਿਹੜੀ ਸੇਵਾ ਕਰਨੀ ਪ੍ਰੀਤੀ ਨਾਲ, ਜਿਹੜੇ ਗੁਣ ਗਾਉਣੇ ਪ੍ਰੀਤੀ ਨਾਲ। ਇੱਥੇ ਸੁਰਤ ਦਾ ਅਰਥ ਹੈ ਸ੍ਰੇਸ਼ਠ ਪ੍ਰੀਤੀ, ਸੁਰਤ ਰਤ ਰੱਤਿਆ ਹੋਇਆ ਸੋ ਸ੍ਰੇਸ਼ਠ ਪਿਆਰ ਨਾਲ, ਪਿਆਰ ਨਾਲ ਸੇਵਾ ਕਰਨੀ, ਪ੍ਰੇਮ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ। ਸੇਵਾ ਸੁਰਤ ਰਹਿਸ, ਰਹਿਸ ਹੁੰਦਾ ਆਨੰਦ, ਗੁਣ ਗਾਵਾ ਗੁਰਮੁਖ ਗਿਆਨ ਵਿਚਾਰਾ। ਕਹਿੰਦੇ ਗੁਰਮੁਖ ਗਿਆਨ ਦੀ ਵਿਚਾਰ ਕਰਦੇ, ਗਿਆਨ ਦੀ ਵਿਚਾਰ ਗੁਰਮੁਖਾਂ ਨੇ ਕਰ, ਕਿਉਂ? ਗੁਣ ਗਾਉਂਦਿਆਂ ਗਾਉਂਦਿਆਂ ਫਿਰ ਮਨ 'ਚ ਵਿਚਾਰ ਆਪੇ ਫੁਰ ਆਉਂਦੀ ਹੈ। ਉਹ ਵਿਚਾਰ ਗਿਆਨ ਦੀ ਕਰਨੀ, ਕਿਸ ਗਿਆਨ ਦੀ? ਸੰਸਾਰੀ ਗਿਆਨ ਦੀ ਨਹੀਂ, ਬ੍ਰਹਮ ਗਿਆਨ ਦੀ। ਵੀ ਪਰਮਾਤਮਾ ਦਾ ਜਿਹੜਾ ਗਿਆਨ ਉਹ ਪਰਮਾਤਮਾ ਦੇ ਬਾਬਤ ਜਿੰਨਾ ਗਿਆਨ ਹੈ ਜੀ, ਉਹਨੂੰ ਆਪਾਂ ਸਾਰਿਆਂ ਨੂੰ ਬ੍ਰਹਮ ਗਿਆਨ ਦੀ ਚਰਚਾ ਕਹਿ ਸਕਦੇ ਹਾਂ ਵੀ ਪਰਮਾਤਮਾ ਦਾ ਸਰੂਪ ਕੀ ਹੈ। ਚਲੋ ਮੰਨ ਲਓ ਅੱਜ ਜਿਵੇਂ ਭਗਤ ਧੰਨਾ ਜੀ ਦਾ ਜਨਮ ਦਿਨ ਹੈ, ਸੁੱਤੇ ਸਿੱਧ ਮਨ 'ਚ ਵਿਚਾਰ ਆਉਣੀ ਵੀ ਜਦੋਂ ਪ੍ਰਗਟ ਕੀਤਾ ਹੋਵੇਗਾ ਪਰਮਾਤਮਾ ਨੂੰ ਭਗਤ ਧੰਨਾ ਜੀ ਨੇ, ਤਾਂ ਉਦੋਂ ਕਿਵੇਂ ਦਾ ਮਾਹੌਲ ਹੋਊ, ਕਿਵੇਂ ਪਰਮਾਤਮਾ ਮਨੁੱਖਾ ਸਰੂਪ 'ਚ ਪ੍ਰਗਟ ਹੋਏ ਹੋਣਗੇ, ਕਿੱਦਾਂ ਦਾ ਸਰੂਪ ਹੋਊਗਾ, ਕੈਸਾ ਚਿਹਰਾ ਮੋਹਰਾ ਹੋਵੇਗਾ, ਜਦੋਂ ਪ੍ਰਸ਼ਾਦਾ ਛਕਿਆ, ਜਦੋਂ ਲੱਸੀ ਪੀਤੀ, ਸਾਹਮਣੇ ਭਗਤ ਧੰਨਾ ਜੀ ਬੈਠੇ। ਇਹ ਗਿਆਨ ਦੀ ਵਿਚਾਰ ਹੈ, ਇੱਕ ਇਹ ਉੱਤਮ ਗਿਆਨ ਹੈ ਪਰਮਾਤਮਾ ਦੀ ਬਾਬਤ ਵਿਚਾਰ ਕਰਨਾ। ਕਹਿੰਦੇ ਫਿਰ ਗੁਰਮੁਖ ਜਦੋਂ ਪ੍ਰੇਮ ਨਾਲ ਸੇਵਾ ਕਰਦੇ ਗੁਣ ਗਾਉਂਦੇ ਨੇ ਤਾਂ ਫਿਰ ਉਹ ਨਾਲ ਦੀ ਨਾਲ ਪਰਮਾਤਮਾ ਦੇ ਗਿਆਨ ਦੀ ਵਿਚਾਰ ਵੀ ਕਰਦੇ, ਮਤਲਬ ਪਰਮਾਤਮਾ ਦੀ ਬਾਬਤ ਕੁਝ ਵਿਚਾਰ ਅੰਦਰ ਚੱਲਦੀ ਰਹਿਣੀ ਕੁਝ ਨਾ ਕੁਝ। ਇਹ ਇਹ ਸਤਿ ਸੰਗਤ ਜੀ, ਕਿਉਂ ਇਹ ਜਿਹੜੀ ਵਿਚਾਰ ਹੈ ਨਾ ਲਾਹੇਵੰਦੀ ਹੁੰਦੀ। ਜਿਵੇਂ ਕੱਲ੍ਹ ਆਪਣੇ ਸਿੰਘ ਇੱਥੇ ਭਜੰਗੀ, ਆਪਾਂ ਜਦੋਂ ਇੱਥੋਂ ਕਥਾ ਦੀ ਸਮਾਪਤੀ ਕੀਤੀ ਤਾਂ ਉਹ ਕਹਿੰਦਾ ਹੁਕਮ ਕਿਹਨੂੰ ਕਹਿੰਦੇ ਜੀ, ਭਾਈ ਸਾਹਿਬ ਹੁਕਮ ਕਿਹਨੂੰ ਕਹਿੰਦੇ। ਅਤੇ ਮੈਂ ਕਿਹਾ ਹੁਕਮ ਮਹਾਰਾਜ ਦੀ ਆਗਿਆ ਨੂੰ, ਮਹਾਰਾਜ ਦੀ ਜਿਹੜੀ ਆਗਿਆ ਉਹਨੂੰ ਹੁਕਮ ਆਖੀਦਾ ਜੀ। ਤੂੰ ਕਹਿੰਦੇ ਫਿਰ ਜਿਹੜਾ ਇਹ ਹੈ ਵੀ ਹੁਕਮੇ ਅੰਦਰ ਸਭ ਕੁਝ ਜੋ ਕੁਝ ਹੋ ਰਿਹਾ ਪਰਮਾਤਮਾ ਦੇ ਹੁਕਮ 'ਚ ਹੋ ਰਿਹਾ, ਮਤਲਬ ਪਰਮਾਤਮਾ ਦੀ ਆਗਿਆ 'ਚ ਹੋ ਰਿਹਾ, ਅਤੇ ਜਿਹੜੀਆਂ ਚੀਜ਼ਾਂ ਆਪਾਂ ਕਹਿੰਦੇ ਚੰਗੀਆਂ ਨਹੀਂ ਹੋਈਆਂ, ਚੰਗੀਆਂ ਨਹੀਂ ਹੋਈਆਂ, ਇਹ ਫਿਰ ਇਹ ਕਿੱਦਾਂ ਆਪਾਂ ਸਮਝੀਏ ਵੀ ਜੇ ਸਾਰਾ ਕੁਝ ਉਹਦੇ ਹੁਕਮ 'ਚ ਹੀ ਹੋ ਰਿਹਾ, ਤਾਂ ਸਭ ਕੁਝ ਉਹਦੀ ਆਗਿਆ 'ਚ ਹੋ ਰਿਹਾ, ਅਤੇ ਫਿਰ ਆਪਾਂ ਕਿਵੇਂ ਮਤਲਬ ਇਹ ਮਨ ਨੂੰ ਸਮਝਾਈਏ ਵੀ ਸਭ ਕੁਝ ਜੇ ਉਹਦੇ ਹੁਕਮ 'ਚ ਹੋ ਰਿਹਾ ਤਾਂ ਕਈ ਵਾਰ ਆਪਾਂ ਕਹਿੰਦੇ ਇਹ ਤਾਂ ਨਹੀਂ ਚੰਗਾ ਹੋਇਆ, ਇੱਦਾਂ ਤਾਂ ਨਹੀਂ ਸੀ ਹੋਣਾ ਚਾਹੀਦਾ, ਵੀ ਇਸ ਹੁਕਮ ਨੂੰ ਆਪਾਂ ਕਿੱਦਾਂ ਸਮਝੀਏ। ਬਹੁਤ ਬਰੀਕੀ ਦੀ ਗੱਲ ਸੀ, ਪਰ ਇੱਕ ਮਿੰਟ 'ਚ ਚਲੋ ਆਪਾਂ ਵਿਚਾਰ ਕਰਕੇ ਮੈਂ ਕਿਹਾ ਵੀ ਦੇਖੋ ਜੇ ਬਹੁਤ ਕੁਝ ਸੰਸਾਰ 'ਤੇ ਸੰਸਾਰ ਨੂੰ ਚੱਲਦਾ ਰੱਖਣ ਲਈ ਪਰਮਾਤਮਾ ਨੇ ਕਰਨਾ ਹੁੰਦਾ ਅਤੇ ਬਹੁਤ ਕੁਝ ਇੱਕ ਨਵੀਂ ਸਿੱਖਿਆ ਦੇਣ ਲਈ ਕਰਨਾ ਹੁੰਦਾ। ਮੰਨ ਲਓ ਜੇ ਕਿਸੇ ਆਪਾਂ ਇੱਦਾਂ ਕਹਿ ਲਈਏ ਜੀ ਵੀ ਕਿਸੇ ਨੇ ਬੇਅਦਬੀ ਕੀਤੀ, ਚਲੋ ਇੱਕ ਸਮਝਣ ਲਈ, ਮੰਨ ਲਓ ਹਰਿਮੰਦਰ ਸਾਹਿਬ ਦੀ ਕੀਤੀ, ਸਰੋਵਰ ਦੀ ਕੀਤੀ, ਜਾਂ ਮਹਾਰਾਜ ਦੇ ਅੰਗਾਂ ਦੀ ਕੀਤੀ, ਜਾਂ ਸਰੂਪ ਦੀ ਕੀਤੀ, ਕਿਸੇ ਗੁਰਮੁਖ ਨੇ ਉਹਨੂੰ ਗੋਲੀ ਮਾਰਤੀ, ਹੁਣ ਜਦੋਂ ਉਹਨੇ ਬੇਅਦਬੀ ਕੀਤੀ ਆਪਾਂ ਕਹਿੰਦੇ ਇਹ ਤਾਂ ਪਾਪ ਹੋ ਗਿਆ, ਚੰਗਾ ਨਹੀਂ ਕੀਤਾ, ਵੀ ਕੀ ਇਹ ਵੀ ਹੁਕਮ 'ਚ ਹੀ ਹੋਇਆ? ਹਾਂ, ਜਦੋਂ ਮਗਰੋਂ ਗੋਲੀ ਮਾਰੀ ਉਹ ਵੀ ਹੁਕਮ 'ਚ ਹੀ ਮਾਰੀ। ਫਿਰ ਉਹਦੇ ਤੋਂ ਇੱਕ ਮਾਰਗ ਪ੍ਰਗਟ ਹੋ ਜਾਂਦਾ ਭਈ ਇਹ ਸੰਸਾਰ 'ਚ ਇੱਦਾਂ ਚੱਲਣਾ, ਜੇ ਸਾਡੇ ਧਰਮ ਦੀ ਕੋਈ ਬੇਅਦਬੀ ਕਰੂਗਾ ਤਾਂ ਉਹਨੂੰ ਗੋਲੀ ਮਾਰਨੀ ਵੀ ਫਿਰ ਪਾਪ ਨਹੀਂ ਹੈਗਾ, ਇੱਕ ਮਾਰਗ ਪ੍ਰਗਟ ਹੋ ਗਿਆ ਨਾ ਜੀ। ਜੇ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੂੰ ਪਾਪੀ ਲੋਕ ਨੀਹਾਂ 'ਚ ਖਿਲਾਰਨਗੇ ਤਾਂ ਮਹਾਰਾਜ ਬਾਬੇ ਬੰਦੇ ਬਹਾਦਰ ਨੂੰ ਕਹਿ ਕੇ ਭੇਜਣਗੇ ਵੀ ਸਰਹੰਦ ਉਜਾੜ ਦੇ ਜਾ ਕੇ, ਸਾਰਾ ਕੁਝ ਹੁਕਮ 'ਚ ਹੋਇਆ ਨਾ, ਬਚਾ ਸਕਦੇ ਮਹਾਰਾਜ ਆਪਣੇ ਪੁੱਤਰਾਂ ਨੂੰ, ਪਰ ਹੁਕਮ ਵਿੱਚ ਹੈ ਧਰਮ ਦੀ ਨੀਂਹ ਪੱਕੀ ਕਰਨ ਲਈ ਪੁੱਤਰ ਨੀਹਾਂ 'ਚ ਖਿਲਾਰ ਦਿੱਤੇ ਅਤੇ ਇਹ ਪਾਪ ਹੋਇਆ ਅਤੇ ਪਾਪੀਆਂ ਨੂੰ ਸਜ਼ਾ ਦੇਣੀ ਵੀ ਮਹਾਰਾਜ ਨੇ ਆਪ ਹੀ ਮਗਰੇ ਭੇਜ ਦਿੱਤਾ, ਦੇ ਉਹਨਾਂ ਨੂੰ ਜਾ ਕੇ ਸਜ਼ਾ। ਸਭ ਕੁਝ ਹੁਕਮ 'ਚ ਹੀ ਹੈ, ਸੰਸਾਰ ਨੂੰ ਚੱਲਦਾ ਰੱਖਣ ਲਈ ਉਹਨੇ ਹੁਕਮ ਦਾ ਸਰੂਪ ਇੱਦਾਂ ਬਣਾ ਲਿਆ ਪਰਮਾਤਮਾ ਨੇ। ਇਹਨੂੰ ਕਹਿ ਤਾ ਗਿਆਨ ਦੀ ਵਿਚਾਰ। ਕੋਈ ਗਿਆਨ ਦੀ ਆਪਾਂ ਗੱਲ ਕਰ ਲੈਣੀ ਜੀ, ਉਸ ਵਿਚਾਰ ਨੂੰ ਫਿਰ ਮੁੜ ਕੇ ਆਪਣੇ ਮਨ 'ਚ ਵੀ ਇਹ ਕਿਵੇਂ ਹੁੰਦਾ, ਇਹ ਕਿਵੇਂ ਚੱਲਦਾ। ਸੋ ਕਹਿੰਦੇ ਜਿਹੜੇ ਪਿਆਰ ਨਾਲ ਸੇਵਾ ਕਰਨੀ, ਪਿਆਰ ਨਾਲ ਪਰਮਾਤਮਾ ਦੇ ਗੁਣ ਗਾਉਣੇ ਅਤੇ ਮਹਾਰਾਜ ਦੇ ਗਿਆਨ ਦੀ ਵਿਚਾਰ ਜਿਹੜੀ ਕਰਨੀ ਹੈ।
ਖੋਜੀ ਉਪਜੈ ਬਾਦੀ ਬਿਨਸੈ ਹੋ ਬਲ ਬਲ ਗੁਰ ਕਰਤਾਰਾ।
ਖੋਜੀ ਉਪਜੈ, ਜਿਹੜੇ ਮਹਾਰਾਜ ਦੇ ਬਚਨਾਂ ਦੀ ਖੋਜ ਕਰਨੀ ਜਾਂ ਮਹਾਰਾਜ ਦੇ ਅਸਥਾਨਾਂ ਦੀ ਖੋਜ ਕਰਨੀ, ਜਿਵੇਂ ਹੇਮਕੁੰਡ ਦੀ ਕਿਸੇ ਨੇ ਤਾਂ ਖੋਜ ਕਰਕੇ ਦਿੱਤੀ ਨਾ ਜੀ, ਜਦ ਦਿੱਲੀ ਦੇ ਗੁਰਦੁਆਰਾ ਸਾਹਿਬ ਬਣਾਏ ਨਾ ਜੀ, ਜਦੋਂ ਬਾਬਾ ਬਘੇਲ ਸਿੰਘ ਨੇ ਦਿੱਲੀ ਜਿੱਤ ਲਈ ਤਾਂ ਪਤਾ ਥੋੜ੍ਹਾ ਲੱਗਦਾ ਸੀ ਵੀ ਇਹ ਮਹਾਰਾਜ ਦਾ ਸੀਸ ਕਿੱਥੇ ਲੱਥਾ, ਖੋਜ ਕਰਨੀ ਪਈ। ਫਿਰ ਸਾਰੀ ਦਿੱਲੀ ਇਕੱਠੀ ਕੀਤੀ ਬਾਬਾ ਬਘੇਲ ਸਿੰਘ ਨੇ, ਜਿੰਨੇ ਬਜ਼ੁਰਗ ਸੀ ਉਹ ਬੁਲਾਏ, ਸਾਰਿਆਂ ਨੂੰ ਪੁੱਛਿਆ ਵੀ ਕੋਈ ਐਸਾ ਸਰੀਰ ਹੈਗਾ ਜਿਹਨੂੰ ਪੱਕਾ ਪਤਾ ਹੋਵੇ ਵੀ ਇੱਥੇ ਬੈਠੇ ਸੀ ਮਹਾਰਾਜ ਨਵੇਂ ਪਾਤਸ਼ਾਹ ਜਦੋਂ ਉਹਨਾਂ ਦਾ ਸੀਸ ਲਾਇਆ ਗਿਆ। ਅਤੇ ਫਿਰ ਇੱਕ ਮਾਈ ਆਈ ਸਤਸੰਗਤ ਜੀ, ਉਹਨੇ ਆਣ ਕੇ ਆਖਿਆ ਸੀ ਵੀ ਹਾਂ ਮੇਰੇ ਪਿਤਾ ਨੇ, ਮੈਂ ਛੋਟੀ ਜਿਹੀ ਸਾਂ, ਮੇਰੇ ਪਿਤਾ ਨੇ ਜਗ੍ਹਾ ਸਾਫ਼ ਕੀਤੀ ਸੀ ਖੂਨ ਵਾਲੀ, ਅਤੇ ਮੈਨੂੰ ਤਾਂ ਪਤਾ, ਮੇਰਾ ਪਿਤਾ ਨੇ ਦੱਸਿਆ ਸੀ ਵੀ ਇੱਥੇ ਸੀ ਨਵੇਂ ਪਾਤਸ਼ਾਹ, ਉਹ ਜਦੋਂ ਜਗ੍ਹਾ ਦੱਸੀ ਉੱਥੇ ਸੀਸਗੰਜ ਸਾਹਿਬ ਬਣਾਇਆ ਬਾਬੇ ਬਘੇਲ ਸਿੰਘ ਨੇ। ਖੋਜ ਕਰਨੀ ਪਈ ਨਾ ਜੀ, ਖੋਜ ਕਰਕੇ ਕਹਿੰਦੇ ਜਿਹੜੇ ਖੋਜ ਕਰਦੇ ਆ ਉਹਨਾਂ ਦਾ ਭਲਾ ਹੋ ਜਾਂਦਾ। ਮਹਾਰਾਜ ਦੇ ਬਚਨਾਂ ਦੀ ਖੋਜ ਕਰਨੀ, ਅਸਥਾਨਾਂ ਦੀ ਖੋਜ ਕਰਨੀ, ਖੋਜ ਕਰਕੇ ਇਹ ਲੱਭਣਾ ਵੀ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਿਧਾਂਤ ਹੈ ਕਾਹਦੇ ਵਾਸਤੇ। ਬਾਦੀ ਬਿਣਸੈ, ਖੋਜੀ ਉਪਜੈ ਬਾਦੀ, ਬਾਅਦ ਹੁੰਦਾ ਝਗੜਾ, ਕਹਿੰਦੇ ਝਗੜਾ ਕਰੀ ਰੱਖਣਾ ਜੀ ਧਰਮ ਦੇ ਨਾਂ 'ਤੇ, ਮਹਾਰਾਜ ਦੇ ਨਾਂ 'ਤੇ, ਕਹਿੰਦੇ ਉਹ ਬੰਦੇ ਨਾਸ ਹੋ ਜਾਂਦੇ ਜਿਹੜੇ ਇਸ ਗੱਲ ਦੇ। ਹਾਂ ਖੋਜ ਕਰਨੀ ਉਹਦਾ ਭਲਾ ਹੋ ਜਾਂਦਾ, ਚੰਗੇ ਦੀ ਖੋਜ ਕਰਨੀ, ਕਈ ਵਾਰੀ ਖੋਜ ਦੂਜੀ ਵੀ ਹੁੰਦੀ ਹੈ ਵੀ ਚਲੋ ਜੀ ਨੁਕਸ ਲੱਭੋ ਹੁਣ ਭਲਾ ਵੀ ਇਹ ਬਾਣੀ ਦੇ ਵਿੱਚ ਜੇ ਕੋਈ ਸ਼ਾਇਦ ਕੋਈ ਨਵੀਂ ਚਰਚਾ ਦੱਸੀ ਹੈ ਕੁਝ ਲੋਕਾਂ ਨੂੰ ਉਲਟੀ ਖੋਜ ਉਹ ਉਹਨੂੰ ਖੋਜ ਨਹੀਂ ਕਹਿੰਦੇ। ਗੁਰੂ ਸਾਹਿਬ ਸਮਰੱਥ ਹੈ ਮਹਾਰਾਜ ਦੇ ਕਿਸੇ ਕੌਤਕ ਵਿੱਚ ਜਾਂ ਮਹਾਰਾਜ ਦੇ ਕਿਸੇ ਬਚਨ ਵਿੱਚ ਕੋਈ ਊਣਤਾਈ ਆਪਾਂ 100 ਜਨਮ ਲੈ ਕੇ ਉਹ ਨਹੀਂ ਲੱਭ ਸਕਦੇ, ਪਰ ਜਦੋਂ ਮੱਤ ਮਾਰੀ ਜਾਏ ਬੰਦੇ ਦੀ ਫਿਰ ਤਾਂ ਊਣਤਾਈ ਜਿਹੜਾ ਮਰਜ਼ੀ ਲੱਭ ਲਏ। ਫਿਰ ਤਾਂ ਆ ਲੋਕਾਂ ਨੇ ਕੀਤਾ ਹੈ ਨਾ ਜੀ ਉਹ ਕੀ ਉਹਨਾਂ ਨੂੰ ਆਖੀ ਹੁਣ, ਉਹ ਕਹਿੰਦੇ ਜੀ ਸੱਤਵੇਂ ਪਾਤਸ਼ਾਹ ਜੀ ਜੇ ਇੰਨੇ ਹੀ ਸਮਰੱਥ ਗੁਰੂ ਸੀ ਤਾਂ ਰਾਮ ਰਾਏ ਨੂੰ ਭੇਜਣ ਦੀ ਕੀ ਲੋੜ ਸੀ ਦਿੱਲੀ, ਜੇ ਪਤਾ ਸੀ ਵੀ ਰਾਮ ਰਾਏ ਨੇ ਜਾ ਕੇ ਦਿੱਲੀ ਪੰਕਤੀ ਬਦਲ ਦੇਣੀ ਆ ਕਿ ਮਹਾਰਾਜ ਜਾਣੀ ਜਾਣ ਨਹੀਂ ਸੀ, ਜੇ ਜਾਣੀ ਜਾਣ ਸੀ ਨਾ ਭੇਜਦੇ। ਮੂਰਖ ਬੰਦੇ ਨੂੰ ਕੌਣ ਸਮਝਾਵੇ ਵੀ ਮਹਾਰਾਜ ਨੇ ਜੇ ਭੇਜਿਆ ਤਾਂ ਉਹਨੇ ਬਾਣੀ ਦੀ ਪੰਕਤੀ ਬਦਲੀ ਅਤੇ ਮਹਾਰਾਜ ਨੇ ਹੁਕਮਨਾਮਾ ਜਾਰੀ ਕਰਤਾ, ਸਾਰੀ ਉਮਰ ਮੈਨੂੰ ਮੂੰਹ ਨਾ ਵਿਖਾਈ, ਆਪਣਾ ਵੱਡਾ ਪੁੱਤਰ ਸਦਾ ਲਈ ਤਿਆਗ ਦਿੱਤਾ, ਇਹ ਦੱਸਣ ਲਈ ਵੀ ਜੇ ਬਾਣੀ ਵੱਲ ਕੋਈ ਉਂਗਲੀ ਚੁੱਕੂਗਾ ਤਾਂ ਉਹਦਾ ਭਲਾ ਉਹਨੂੰ ਮਾਫ਼ੀ ਬਿਲਕੁਲ ਨਹੀਂ ਜੇ ਮਿਲਣੀ, ਪਰ ਜੇ ਲੱਭਣਾ ਤਾਂ ਫਿਰ ਤੈਨੂੰ ਮੱਤ ਜਦੋਂ ਬੰਦੇ ਦੀ ਮਾਰੀ ਜਾਂਦੀ। ਪਰ ਸ਼ੁੱਭ ਚੰਗੀਆਂ ਚੀਜ਼ਾਂ ਦੀ ਖੋਜ ਕਰਨੀ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਖੋਜੀ ਉਪਜੈ ਬਾਦੀ ਬਿਣਸੈ, ਜਿਹੜੇ ਝਗੜੇ ਕਰਨ ਵਾਲੇ ਉਹ ਨਾਸ ਹੋ ਜਾਂਦੇ। ਵੀ ਮਹਾਰਾਜ ਦੇ ਨਾਲ ਹੁਣ ਪਿਰਥੀ ਚੰਦ ਨੇ ਝਗੜਾ ਹੀ ਕੀਤਾ ਨਾ ਜੀ ਸਾਰੀ ਉਮਰ, ਝਗੜੇ ਦਾ ਤਾਂ ਕੋਈ ਕਾਰਨ ਹੀ ਨਹੀਂ ਸੀ ਬਣਦਾ ਬਿਨਾਂ ਵਜ੍ਹਾ, ਵੀ ਜੇ ਤੁਸੀਂ ਹਰਿਮੰਦਰ ਸਾਹਿਬ ਬਣਾਇਆ ਤਾਂ ਮੈਂ ਵੀ ਬਣਾਊ, ਤੁਸੀਂ ਗੁਰੂ ਗ੍ਰੰਥ ਸਾਹਿਬ ਰਚਨਾ ਕੀਤੀ ਅਸੀਂ ਵੀ ਕਰਾਂਗੇ, ਇਹ ਉਲਟਾ ਝਗੜਾ ਹੁੰਦਾ ਜਿਹੜਾ ਬਦੋ ਬਦੀ ਕਰਨਾ, ਜਿਹੜਾ ਕਦੀ ਵੀ ਨਹੀਂ ਸੀ ਕਰਨਾ ਚਾਹੀਦਾ। ਸੋ ਕਹਿੰਦੇ ਇਹ ਜਿਹੜੇ ਮਹਾਰਾਜ ਨਾਲ ਝਗੜਾ, ਹੁਣ ਜਿਹੜਾ ਗੋਬਿੰਦਵਾਲ ਦਾ ਤਪਾ ਉਹ ਵੀ ਗੁਰੂ ਸਾਹਿਬ ਨਾਲ ਝਗੜਾ ਪਾ ਕੇ ਬੈਠਾ ਸੀ, ਖਡੂਰ ਸਾਹਿਬ ਦਾ ਤਪਾ ਵੀ ਗੁਰੂ ਅੰਗਦ ਦੇਵ ਸਾਹਿਬ ਨਾਲ ਝਗੜਾ ਹੀ ਪਾ ਕੇ ਬੈਠਾ ਸੀ ਵੀ ਤੁਸੀਂ ਗ੍ਰਿਸ਼ਤੀ ਨੂੰ ਮੱਥੇ ਟੇਕਦੇ ਕਾਲ ਹੀ ਪੈਣਾ। ਫਿਰ ਪੂਰੀ ਈਰਖਾ ਕਰਦਾ ਸੀ, ਹਰ ਬਹਾਨਾ ਲੱਭਦਾ ਸੀ ਮਹਾਰਾਜ ਨਾਲ ਲੜਨ ਵਾਸਤੇ। ਸੋ ਕਹਿੰਦੇ ਇੱਦਾਂ ਮਹਾਰਾਜ ਨਾਲ ਝਗੜਾ ਕਰਨ ਵਾਲੇ ਨੇ ਮਰਨਾ ਹੀ ਹੁੰਦਾ, ਬਾਦੀ ਬਿਣਸ ਬਿਣਸ ਜਾਣਾ ਉਹਨੇ। ਪਰ ਜਿਹੜੇ ਖੋਜੀ ਬੰਦੇ ਹੁੰਦੇ ਨਾ ਚੰਗੇ ਦੀ ਖੋਜ ਵਾਲੇ ਉਹ ਬਚ ਜਾਂਦੇ। ਖੋਜੀ ਉਪਜੇ ਬਾਦੀ ਬਿਣਸੈ ਹਉ ਬਲ ਬਲ ਗੁਰ ਕਰਤਾਰਾ, ਕਹਿੰਦੇ ਅਸੀਂ ਆਪਣੇ ਗੁਰੂ ਸਾਹਿਬ ਤੋਂ ਸਦਕੇ ਜਾਂਦੇ ਬਲਹਾਰ ਜਾਂਦੇ, ਕਿਉਂ? ਕਿਉਂਕਿ ਬਲ ਬਲ ਗੁਰ ਕਰਤਾਰਾ, ਗੁਰੂ ਸਾਹਿਬ ਕਰਤਾਰ ਦਾ ਸਰੂਪ ਹੈ, ਮਹਾਰਾਜ ਦਾ ਸਰੂਪ ਨੇ ਗੁਰੂ ਸਾਹਿਬ, ਇਸ ਲਈ ਗੁਰੂ ਸਾਹਿਬ ਤੋਂ ਅਸੀਂ ਸਦਕੇ ਜਾਂਦੇ ਹਾਂ।
ਹਮ ਨੀਚ ਹੋਤੇ ਹੀਣ ਮਤ ਝੂਠੇ, ਤੂੰ ਸ਼ਬਦ ਸਵਾਰਣ ਹਾਰਾ।
ਇਹ ਆ ਸਤਸੰਗ ਜੀ ਅੰਦਰ ਦੀ ਨਿਮਰਤਾ। ਹਮ ਨੀਚ ਹੋਤੇ, ਮਹਾਰਾਜ ਸਾਡੇ ਨੀਚ ਕਰਮ। ਹੁਣ ਤੁਸੀਂ ਇੱਕ ਇਹ ਜ਼ਰੂਰ ਨਾਲ ਆਪਾਂ ਖਿਆਲ ਕਰਨਾ ਵੀ ਇਹ ਬਚਨ ਸਾਡੇ ਲਈ ਹੈ, ਟਕਾ ਭਾਵੇਂ ਮਹਾਰਾਜ ਵਿਚਾਰ ਆਪਣੇ ਮੁੱਖ ਤੋਂ ਰਹੇ ਆ ਪਰ ਬਚਨ ਸਾਡੇ ਲਈ ਹੈ। ਗੁਰੂ ਸਾਹਿਬ ਦੇ ਵਿੱਚ ਨਹੀਂ ਕੋਈ ਵੀ ਔਗਣ ਹੈਗਾ, ਨਾ ਹੈ ਅਤੇ ਨਾ ਕਦੀ ਹੁੰਦਾ ਹੀ ਹੈ ਪੂਰੇ ਗੁਰੂ 'ਚ ਕੋਈ ਔਗਣ, ਪਰ ਫਿਰ ਵੀ ਮਹਾਰਾਜ ਆਪਣੇ 'ਤੇ ਟਕਾ ਕੇ ਉਪਦੇਸ਼ ਦਿੰਦੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ, ਨਵੇਂ ਪਾਤਸ਼ਾਹ ਕਹਿੰਦੇ ਸਾਰੀ ਉਮਰ ਗੋਬਿੰਦ ਦੇ ਗੁਣ ਨਹੀਂ ਗਾਏ, ਜਨਮ ਵਿਅਰਥ ਜਾ ਰਿਹਾ। ਉਹ ਨਵੇਂ ਪਾਤਸ਼ਾਹ ਦਾ ਥੋੜ੍ਹਾ ਵਿਅਰਥ ਜਾ ਰਿਹਾ, ਉਹਨਾਂ ਨੇ ਤਾਂ ਗਾਏ ਆ ਸਾਰੀ ਜ਼ਿੰਦਗੀ। ਹਮ ਮੂਰਖ ਮੁਗਧ ਸੁਰਨਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ, ਕਹਿੰਦੇ ਅਸੀਂ ਮੂਰਖ ਹਾਂ, ਮਹਾਰਾਜ ਤੁਹਾਡੀ ਸ਼ਰਨ 'ਚ ਆ ਕੇ ਸਾਨੂੰ ਬਚਾ ਲੈਣਾ, ਇਹ ਸਾਡੇ ਲਈ ਬਚਨ ਹੈ। ਅਸੀਂ ਕਹਿਣਾ ਹੱਥ ਜੋੜ ਕੇ ਮਹਾਰਾਜ ਅਸੀਂ ਮੂਰਖ ਹਾਂ, ਸਾਨੂੰ ਬਚਾ ਲੈਣਾ, ਤੁਹਾਡੀ ਸ਼ਰਨ 'ਚ ਆਏ ਹਾਂ। ਹੁਣ ਇੱਥੇ ਆ ਗਿਆ ਹਮ ਨੀਚ ਹੋਤੇ, ਮਹਾਰਾਜ ਅਸੀਂ ਤਾਂ ਨੀਚ ਹਾਂ, ਹੀਣ ਮੱਤ ਝੂਠੇ, ਸਾਡੀ ਮੱਤ ਹੀਣੀ ਅਤੇ ਝੂਠੇ ਹਾਂ ਮਹਾਰਾਜ ਅਸੀਂ, ਐਵੇਂ ਗੱਲ ਗੱਲ 'ਤੇ ਝੂਠ ਬੋਲਣਾ, ਪੈਰ ਪੈਰ 'ਤੇ ਝੂਠ ਬੋਲਣਾ। ਤੂੰ ਸ਼ਬਦ ਸਵਾਰਨ ਹਾਰਾ, ਇੱਥੇ ਸ਼ਬਦ ਦਾ ਅਰਥ ਹੈ ਬ੍ਰਹਮ। ਹੇ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਪਰਮਾਤਮਾ ਜੀ, ਤੁਸੀਂ ਸਾਡੇ ਜੀਵਨ ਨੂੰ ਸਵਾਰਨ ਹਾਰੇ, ਅਸੀਂ ਨੀਚ ਹਾਂ, ਸਾਡੀ ਮੱਤ ਥੋੜ੍ਹੀ ਆ, ਅਸੀਂ ਕੂੜੇ ਹਾਂ ਝੂਠੇ ਹਾਂ, ਪਰ ਆਪ ਜੀ ਦੀ ਸ਼ਰਨ ਵਿੱਚ ਆਏ, ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਾਡੇ ਜੀਵਨ ਨੂੰ ਸਵਾਰ ਦੇਣਾ ਜੀ।
ਆਤਮ ਚੀਨ ਤਹਾ ਤੂੰ ਤਾਰਨ, ਸੱਚ ਤਾਰੇ ਤਾਰਨ ਹਾਰਾ।
ਆਤਮ ਚੀਨ ਜਿੱਥੇ ਆਤਮਾ ਨਾਲ ਸਤਸੰਗ ਜੀ ਗੱਲਬਾਤ ਹੁੰਦੀ, ਸਰੀਰ ਛੱਡਣ ਤੋਂ ਬਾਅਦ ਦੀ ਗੱਲ ਹੈ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਆਤਮ ਚੀਨ ਤਹਾਂ ਤੂੰ ਤਾਰਨ, ਕਹਿੰਦੇ ਜਿੱਥੇ ਇਹ ਵਿਚਾਰ ਹੋਣੀ ਨਾ ਜੀ ਕਰਮਾਂ ਦੀ, ਆਪਣੇ ਤਾਂ ਕਈ ਵੀਰ ਮੰਨਦੇ ਹੋਣੀ ਨਾ, ਕਹਿੰਦੇ ਉਹੀ ਆ ਜੀ ਉਹੀ ਆ ਜੀ, ਐਵੇਂ ਪ੍ਰਮਾਣ ਹੀ ਆ ਜੀ, ਕਿਹਨੇ ਪੁੱਛਣਾ ਕਿਹੜੇ ਕਿਹੜਾ ਹਿਸਾਬ ਕਿਤਾਬ, ਨਹੀਂ ਹੋਣਾ ਸਤਸੰਗ ਜੀ ਸਭ ਕਰਮਾਂ ਦਾ ਹਿਸਾਬ ਕਿਤਾਬ ਹੋਣਾ, ਜੇ ਨਾ ਨਾ ਹੋਣਾ ਹੋਵੇ ਤਾਂ ਫਿਰ ਇਹਨਾਂ ਮਹਾਰਾਜ ਦੇ ਬਚਨਾਂ ਦੇ ਅਰਥ ਕੀ ਕਰਾਂਗੇ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲਿਆ ਸਗਲ ਜੈ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਹਿੰਦੇ ਤੇਰੀਆਂ ਚੰਗਿਆਈਆਂ ਬੁਰਾਈਆਂ ਧਰਮਰਾਜ ਦੇ ਹਜ਼ੂਰ ਵਾਚੀਆਂ ਜਾਣੀਆਂ, ਕਿੰਨੀਆਂ ਚੰਗਿਆਈਆਂ ਕਿੰਨੀਆਂ ਬੁਰਿਆਈਆਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪਣੇ ਕਰਮਾਂ ਕਰਕੇ, ਕਿਸੇ ਦੇ ਕਰਮ ਚੰਗੇ, ਕਿਸੇ ਦੇ ਕਿਸੇ ਨੇ ਸ਼ੁਭ ਕੀਤੇ, ਕਿਸੇ ਨੇ ਅਸ਼ੁਭ ਕੀਤੇ, ਕਿਸੇ ਨੇ ਪਾਪ ਕੀਤੇ, ਕਿਸੇ ਨੇ ਪੁੰਨ ਕੀਤੇ, ਕਹਿੰਦੇ ਇਹਦੇ ਕਰਕੇ ਕੋਈ ਦੂਰ ਹੋਊ, ਕੋਈ ਨੇੜੇ ਹੋਊ ਪਰਮਾਤਮਾ ਦੇ। ਇਸ ਲਈ ਜਿੱਥੇ ਕਹਿੰਦੇ ਇਹ ਵਿਚਾਰ ਹੋਣੇ ਆਤਮ ਚੀਨ ਤਾਂ ਤੂੰ ਤਾਰਿਆ, ਕਹਿੰਦੇ ਉੱਥੇ ਤੂੰ ਤਾਰਨ ਵਾਲਾ, ਜਿੱਥੇ ਲੇਖਾ ਜੋਖਾ ਹੋਣਾ ਉੱਥੇ ਪਰਮਾਤਮਾ ਤੂੰ ਤਾਰ ਸਕਦਾ, ਤੂੰ ਬਚਾ ਸਕਦਾ। ਪਾਉਂਦੇ ਨੇ ਇਹੋ ਕਿਹਾ ਸੀ ਨਾ ਗੁਰੂ ਨਾਨਕ ਪਾਤਸ਼ਾਹ ਜੀ ਨੇ, ਉਹਨੇ ਜੋ ਪੱਟੀ 'ਤੇ ਲਿਖਾ, ਗੁਰਦੁਆਰਾ ਪੱਟੀ ਸਾਹਿਬ ਹੈ ਨਾ, ਪੱਟੀ ਲਿਖੀ ਬਿਲਕੁਲ ਨਨਕਾਣਾ ਸਾਹਿਬ ਦੇ ਨਾਲ ਹੀ, ਜਦੋਂ ਆਪਾਂ ਡਿਉੜੀ ਤੋਂ ਬਾਹਰ ਨਿਕਲਦੇ ਹਾਂ ਸੱਜੇ ਹੱਥ ਗੁਰਦੁਆਰਾ ਸਾਹਿਬ, ਅਤੇ ਜਦੋਂ ਪੱਟੀ ਪਹਿਲੇ ਦਿਨ ਤਾਂ ਚਲੋ ਜੋ ਹੋਇਆ ਲਿਖੀ ਮਹਾਰਾਜ ਨੇ ਪੜ੍ਹ ਲਈ, ਜਾਂ ਦੂਜੇ ਦਿਨ ਲਿਖਣ ਲੱਗੇ ਤਾਂ ਮਹਾਰਾਜ ਨੇ ਆਖਿਆ ਵੀ ਕੀ ਲਿਖਣ ਲੱਗੇ, ਕਹਿੰਦੇ ਲੇਖਾ। ਮਹਾਰਾਜ ਕਹਿੰਦੇ ਕਿਹੜਾ ਲੇਖਾ, ਕਹਿੰਦੇ ਜਿਹੜਾ ਪਟਵਾਰੀਆਂ ਦਾ ਹੁੰਦਾ, ਜਿਹੜਾ ਤੁਹਾਡੇ ਪਿਤਾ ਜੀ ਕਹਿੰਦੇ ਤੁਹਾਨੂੰ ਸਿਖਾਉਣਾ। ਮਹਾਰਾਜ ਕਹਿੰਦੇ ਉਸ ਲੇਖੇ ਨਾਲ ਉਸ ਲੇਖੇ ਤੋਂ ਵੱਜ ਜਾਈਦਾ। ਹੈਰਾਨ ਹੀ ਰਹਿ ਗਿਆ ਗੋਪਾਲ ਦੱਤ ਜਿਹੜਾ ਪਾਉਂਦਾ ਸੀ ਮਹਾਰਾਜ, ਕਿਉਂਕਿ 5 ਸਾਲ ਦੀ ਉਮਰ ਹੈ, ਇੱਦਾਂ ਦਾ ਵਚਨ। ਮਹਾਰਾਜ ਕਹਿੰਦੇ ਲਿਖ ਦਿਓ ਮਰਜ਼ੀ, ਪਰ ਇਹ ਲੇਖਾ ਜਿਹੜਾ ਪੱਟੀ 'ਤੇ ਲਿਖਣਾ ਇਸ ਲੇਖੇ ਨਾਲ ਉਸ ਲੇਖੇ ਤੋਂ ਵੱਜੂ ਮੈਂ। ਉਹ ਬੜਾ ਹੈਰਾਨ ਹੋਇਆ, ਕਹਿੰਦਾ ਇਹ ਤਾਂ ਮੈਨੂੰ ਪਤਾ ਨਹੀਂ। ਮਹਾਰਾਜ ਕਹਿੰਦੇ ਫਿਰ ਮੈਨੂੰ ਪਤਾ। ਫਿਰ ਉੱਥੇ ਗਿਆਨ ਚਰਚਾ ਚੱਲ ਪਈ ਜੀ। ਸਤਿਗੁਰੂ ਜੀ ਕਹਿੰਦੇ ਸਾਡੀ ਪੱਟੀ 'ਤੇ ਉਹ ਲੇਖਾ ਲਿਖੋ ਜਿਸ ਲੇਖੇ ਦੇ ਲਿਖਣੇ ਪੜ੍ਹਨੇ ਕਰਕੇ ਉੱਥੇ ਲੇਖਾ ਦੇਣ ਤੋਂ ਬਚ ਜੀਗੇ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੇ ਤਿੱਥੇ ਹੋਏ ਸ਼ਬਦ ਨਿਸ਼ਾਨ। ਕਹਿੰਦੇ ਜਿੱਥੇ ਲੇਖਾ ਜੋਖਾ ਹੋਣਾ ਉੱਥੇ ਕੌਣ ਛਡਾ ਸਕਦਾ। ਹੁਣ ਮਹਾਰਾਜ ਕਹਿੰਦੇ ਆਤਮ ਚੀਨ ਤਾਂ ਤੂੰ ਤਾਰੈ ਤਾਰਨ, ਉੱਥੇ ਤੂੰ ਤਾਰ ਦਿੰਦਾ ਮਹਾਰਾਜ ਜਿੱਥੇ ਲੇਖਾ ਹੋਣਾ, ਜਿੱਥੇ ਸਵਾਲ ਜਵਾਬ ਹੋਣੇ। ਸੱਚ ਤਾਰੇ ਤਾਰਨ ਹਾਰਾ, ਕਹਿੰਦੇ ਉਹ ਇਹ ਗੁਰੂ ਦੀ ਕਿਰਪਾ, ਉੱਥੇ ਸੱਚ ਸਾਹਿਬ ਸਿੰਘ ਜੀ ਤਾਰ ਦਿੰਦਾ ਜੇ ਕਿਸੇ ਦੇ ਪੱਲੇ ਹੋਵੇ ਤੇ, ਜਿੱਥੇ ਲੇਖਾ ਜੋਖਾ ਪੁੱਛਿਆ ਜਾਂਦਾ ਹੈ।
ਬੈਸ ਸੋ ਥਾਨ ਕਹਾਂ ਗੁਣ ਤੇਰੇ, ਚਾ ਚਾ ਕਥੋਂ ਅਪਾਰਾ।
ਬੈਸ ਸੋ ਥਾਨ ਕਹਾਂ ਗੁਣ ਤੇਰੇ। ਅੱਛਾ ਹੁਣ ਇਹ ਫਰਕ ਆ ਜੀ, ਵੇਖੋ ਇੱਥੇ ਕਹਾਂ ਦੇ ਉੱਤੇ ਬਿੰਦੀ ਲੱਗੀ ਆ, ਜੇ ਬਿੰਦੀ ਨਾ ਨਾ ਹੁੰਦੀ ਤਾਂ ਫਿਰ ਪਾਠ ਹੋਣਾ ਸੀ ਕਹਾ ਗੁਣ ਤੇਰੇ, ਕਹਾ ਦਾ ਅਰਥ ਦਾ ਕਿਆ ਕੀ, ਪਰ ਹੁਣ ਇੱਥੇ ਬਿੰਦੀ ਨਾਲ ਪਾਠ ਹੈ। ਬੈਸ ਸੋ ਥਾਨ ਕਹਾਂ ਗੁਣ ਤੇਰੇ, ਮੈਂ ਸੱਤ ਸੰਗਤ ਰੂਪੀ ਸ੍ਰੇਸ਼ਟ ਥਾਂ 'ਤੇ ਬਹਿ ਕੇ ਤੇਰੇ ਗੁਣ ਕਹਿੰਦਾ, ਮੇਰੇ 'ਤੇ ਕਿਰਪਾ ਕਰ, ਮੈਂ ਉਸ ਸਥਾਨ 'ਤੇ ਬੈਠ ਕੇ ਤੇਰੇ ਗੁਣ ਕਹਾਂ ਜਿਹੜਾ ਸਥਾਨ ਸ੍ਰੇਸ਼ਟ ਹੈ, ਅਤੇ ਸ੍ਰੇਸ਼ਟ ਸਤ ਸੰਗਤ ਆ ਜੀ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਸਭ ਤੋਂ ਸ੍ਰੇਸ਼ਟ ਥਾਂ ਸਤ ਸੰਗਤ ਹੁੰਦੀ, ਜਿਹਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ। ਮਹਾਰਾਜ ਐਸੀ ਕਿਰਪਾ ਕਰੋ ਮੈਂ ਸੱਤ ਸੰਗਤ ਵਿੱਚ ਬੈਠ ਕੇ ਆਪ ਜੀ ਦੇ ਗੁਣ ਕਹਿ ਸਕਾਂ, ਆਪ ਜੀ ਦੇ ਗੁਣ ਸੁਣ ਸਕਾਂ। ਬੈਸ ਸੁਥਾਨ ਕਹਾਂ ਗੁਣ ਤੇਰੇ, ਕਿਆ ਕਿਆ ਕਥੋਂ ਅਪਾਰਾ, ਅਤੇ ਕੀ ਕਥਨ ਕਰਾਂ, ਤੂੰ ਤਾਂ ਪਾਰਾਵਾਰ ਤੋਂ ਪਰੇ, ਤੇਰੇ ਕਿਹੜੇ ਕਿਹੜੇ ਸਰੂਪ ਦਾ ਮੈਂ ਕਥਨ ਕਰ ਸਕਦਾ। ਬਸ ਮੇਰੇ 'ਤੇ ਤਾਂ ਇਹ ਬਖਸ਼ਿਸ਼ ਕਰ, ਜਿਹੜਾ ਸ੍ਰੇਸ਼ਟ ਥਾਂ ਨਾ ਸਤ ਸੰਗਤ, ਕੁਝ ਸਮਾਂ ਉੱਥੇ ਬੈਠ ਕੇ ਤੇਰੇ ਗੁਣ ਕਹਿ ਸੁਣ ਲਿਆ ਕਰਾਂ, ਬਸ ਐਸੀ ਮੇਰੇ 'ਤੇ ਕਿਰਪਾ ਕਰ ਦਿਓ, ਉਹ ਉੱਤਮ ਸਥਾਨ 'ਤੇ ਮੈਨੂੰ ਬੈਠਣਾ ਨਸੀਬ ਹੋਵੇ। ਇਹ ਤਾਂ ਮਹਾਰਾਜ ਸਾਹਿਬ ਸਿੰਘ ਜੀ ਸੰਯੋਗ ਬਣਾਉਣ, ਕੋਈ ਇੱਦਾਂ ਦਾ ਸੁਭਾਅ ਬਣ ਜੇ, ਇੱਦਾਂ ਦਾ ਸੰਸਕਾਰ ਹੋਵੇ, ਫਿਰ ਬੰਦਾ ਸਤਸੰਗੀ ਹੁੰਦਾ, ਫਿਰ ਥੋੜ੍ਹੀ ਬਹੁਤੀ ਸੰਗਤ ਚੱਲਦੀ ਰਹਿੰਦੀ, ਨਹੀਂ ਤਾਂ ਘੱਟਦੀ ਘੱਟਦੀ। ਕੁਝ ਕੁਦਰਤੀ ਰਾਤੀ ਵਿਚਾਰ ਚੱਲਦੀ ਸੀ ਭਾਈ ਸਾਹਿਬ ਹੁਣਾਂ ਨਾਲ ਵੀ ਸੰਗਤ ਜਿਹੜੀ ਹੈ ਨਾ ਸਭ ਥਾਵਾਂ 'ਤੇ ਹੌਲੀ ਹੌਲੀ ਘੱਟ ਰਹੀ ਹੈ। ਕਿਉਂ ਘੱਟ ਰਹੀ ਹੈ? ਕਿਉਂਕਿ ਜਿਹੜੇ ਪੁਰਾਣੇ ਸਰੀਰ ਸਤਸੰਗੀ ਸੀ, ਜਿਨ੍ਹਾਂ ਨੂੰ ਸੰਗਤ ਦੇ ਮਹਾਤਮਾ ਦਾ ਪਤਾ ਸੀ, ਉਹ ਹੌਲੀ ਹੌਲੀ ਘੱਟ ਰਹੇ ਆ, ਦੁਨੀਆਂ ਤੋਂ ਉਮਰ ਭੋਗ ਕੇ ਜਾ ਰਹੇ ਆ, ਅਤੇ ਨਵੇਂ ਬੂਟੇ ਲੱਗ ਨਹੀਂ ਰਹੇ। ਨਵੀਂ ਪੀੜ੍ਹੀ ਨੂੰ ਆਪਾਂ ਦੱਸ ਨਹੀਂ ਸਕੇ ਸੰਗਤ ਦਾ ਮਹੱਤਵ ਕੀ ਹੈ, ਇਸ ਕਰਕੇ ਹੌਲੀ ਹੌਲੀ ਉਹ ਘਟਣੀ ਹੈ। ਜਿਨ੍ਹਾਂ ਨੂੰ ਪਤਾ ਸੀ ਉਹ ਹੌਲੀ ਹੌਲੀ ਸੰਸਾਰ ਤੋਂ ਤੁਰੇ ਜਾਂਦੇ। ਇਹ ਤਾਂ ਆਖਰ ਕਿਸੇ ਤਰ੍ਹਾਂ ਉਹਨਾਂ ਦੇ ਜਿਹਨ 'ਚ ਪਵੇ ਨਾ ਵੀ ਸਭ ਤੋਂ ਉੱਤਮ ਸਥਾਨ ਗੁਰੂ ਕੀ ਸੰਗਤ ਆ, ਭਾਵੇਂ 10 ਮਿੰਟ ਹੀ ਬੰਦਾ ਬੈਠੇ, 5 ਮਿੰਟ ਹੀ ਬੈਠੇ। ਮਹਾਰਾਜ ਐਸੀ ਕਿਰਪਾ ਕਰੋ ਵੀ ਉੱਥੇ ਬੈਠ ਕੇ ਮੈਂ ਤੇਰੇ ਗੁਣ ਗਾ ਸਕਾਂ।
ਅਲੱਠ ਨਾ ਲੱਠੀਐ ਅਗੰਮ ਅਜੋਨੀ, ਤੂੰ ਨਾਥਾ ਨਾਥਣ ਹਾਰਾ।
ਇਹ ਪਰਮਾਤਮਾ ਦੇ ਗੁਣ ਹੈ ਜੀ। ਅਲੱਖ ਨਾ ਲੱਖੀਐ, ਉਹ ਅਲੱਖ ਹੈ ਲਖਣ ਤੋਂ, ਲਖਣ ਦਾ ਜਾਣਨਾ, ਕਹਿੰਦੇ ਉਹ ਜਾਣਨ ਤੋਂ ਪਰੇ ਹੈ। ਅਕਲ ਨਾਲ ਨਹੀਂ ਆਪਾਂ ਜਾਣ ਸਕਦੇ ਪਰਮਾਤਮਾ ਦੇ ਸਾਰੇ, ਜੋ ਕੁਝ ਉਹਦੇ ਕੌਤਕ ਹੈ ਸਾਰਿਆਂ ਨੂੰ ਤੁਸੀਂ ਜਾਣਨਾ ਕਿ ਅਕਲ ਨਾਲ ਤਾਂ ਇੱਕ ਕੌਤਕ ਵੀ ਨਹੀਂ ਆਪਾਂ ਸਮਝ ਸਕਦੇ ਉਹਦਾ। ਕੋਈ ਇੱਕ ਤੁਸੀਂ ਕਹੋ ਵੀ ਮਹਾਰਾਜ ਨੇ ਆਖਿਆ ਕੋਟ ਬ੍ਰਹਿਮੰਡ ਕੋ ਠਾਕੁਰ ਸੁਣ, ਹਾਂ ਅੱਛਾ ਹੁਣ ਕਰੋੜਾਂ ਬ੍ਰਹਿਮੰਡ ਆ ਤਾਂ ਉਹਦੇ 'ਚ ਵਰਤਾਰਾ ਕੀ ਵਰਤ ਰਿਹਾ, ਅਤੇ ਕਰੋੜਾਂ ਬ੍ਰਹਿਮੰਡਾਂ ਦਾ ਸਰੂਪ ਕੀ ਹੈ, ਅਤੇ ਉਹਨਾਂ ਕਰੋੜਾਂ ਬ੍ਰਹਿਮੰਡਾਂ 'ਚੋਂ ਕਿੰਨੇ ਬ੍ਰਹਿਮੰਡਾਂ 'ਤੇ ਜਨ ਜੀਵਨ ਹੈਗਾ, ਕੁਝ ਹੈ ਕਿ ਨਹੀਂ ਹੈ, ਕੀ ਆਪਾਂ ਜਾਣ ਸਕਦੇ ਹਾਂ ਜੀ ਅਕਲ ਨਾਲ ਕੋਈ ਸਮਝ ਆਉਂਦੀ। ਨਹੀਂ ਆਉਂਦੀ ਉਹਦੇ ਸਾਰਾ ਕੁਝ ਥੋੜ੍ਹਾ ਪਰਮਾਤਮਾ ਨੂੰ ਆਪਾਂ ਅਕਲ ਨਾਲ ਸਮਝ ਸਕਦੇ ਹਾਂ, ਅਕਲ ਦਾ ਤਾਂ ਵਿਸ਼ਾ ਹੀ ਨਹੀਂ ਹੈਗਾ ਇਹ। ਇਹ ਤਾਂ ਜਦੋਂ ਮਹਾਰਾਜ ਕਿਰਪਾ ਕਰਨ ਉਹ ਗਿਆਨ ਆਉਂਦਾ ਫਿਰ ਕੁਝ ਸੋਝੀ ਆਉਂਦੀ। ਬੈਸ ਸਥਾਨ ਕਹਾਂ ਗੁਣ ਗਾਵਾਂ ਤੇਰੇ ਕਿਆ ਕਿਆ ਕਥੋ ਅਪਾਰ ਹੈ, ਅਲੱਖ ਨਾ ਲਖੀ ਹੈ, ਕਹਿੰਦੇ ਤੂੰ ਜਾਣਿਆ ਨਹੀਂ ਜਾਂਦਾ ਸਾਰਾ। ਅਗਮ ਅਜੂਨੇ, ਤੂੰ ਅਗਮ ਮਨ ਦੀ ਪਕੜ ਤੋਂ ਪਰੇ ਹੈ, ਫਿਰ ਤੂੰ ਜੂਨਾਂ ਵਿੱਚ ਨਹੀਂ ਆਉਂਦਾ, ਤੂੰ ਨਾਥਾਂ ਨਾਥਣ ਹਾਰਾ। ਕਹਿੰਦੇ ਵੱਡੇ ਵੱਡੇ ਜਿਹੜੇ ਨਾਥ, ਨਾਥ ਦਾ ਹੁੰਦਾ ਮਾਲਕ, ਕਹਿੰਦੇ ਜਿਹੜੇ ਵੱਡੇ ਵੱਡੇ ਮਾਲਕ ਬਣ ਕੇ ਬੈਠੇ ਨੇ ਨਾ, ਉਹਨਾਂ ਨੂੰ ਨੱਥ ਪਾ ਦਿੰਦਾ ਤੂੰ, ਤੂੰ ਉਹਨਾਂ ਨੂੰ ਨੱਥਣ ਹਾਰਾ ਹੈ। ਜਿਹੜੇ ਵੱਡੇ ਵੱਡੇ ਮਾਲਕ ਆਪਣੇ ਆਪ ਨੂੰ ਸਮਝਦੇ ਹੈ ਉਹਨਾਂ ਨੂੰ ਵੀ ਸਾਧ ਸੰਗਤ ਜੀ ਉਹ, ਕਿਉਂਕਿ ਉੱਥੇ ਉੱਥੇ ਪਰਮਾਤਮਾ ਦੀ ਦਰਗਾਹ ਵਿੱਚ ਤਾਂ ਕਦੀ ਜਿੱਦਣ ਪੰਜਵੇਂ ਪਾਤਸ਼ਾਹ ਜੀ ਦੇ ਸੀਸ 'ਤੇ ਤੱਤਾ ਰੇਤਾ ਪਵਾ ਰਿਹਾ ਹੋਊਗਾ ਚੰਦੂ, ਉਹਨੂੰ ਥੋੜ੍ਹਾ, ਉਦੋਂ ਉਹ ਹਿੰਦੁਸਤਾਨ ਦੇ ਬਾਦਸ਼ਾਹ ਦਾ ਦੀਵਾਨ ਹੈ, ਮੁੱਖ ਵਜ਼ੀਰ, ਏਡੇ ਵੱਡੇ ਦੇ ਹੁਣ ਤਾਂ ਦੇਸ਼ ਉਦੋਂ ਬਾਅਦ ਤਿੰਨਾਂ ਥਾਵਾਂ 'ਤੇ ਹੋ ਗਿਆ। ਉਹਨੂੰ ਐਂ ਥੋੜ੍ਹਾ ਲੱਗਦਾ ਕਦੀ ਮੈਨੂੰ ਵੀ ਨੱਥ ਪੈ ਜੂਗੀ। ਪਰ ਛੇਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਨੱਥ ਪਾ ਕੇ ਗਲੀਓ ਗਲੀ ਫੇਰਿਆ। ਕਹਿੰਦੇ ਪਰਮਾਤਮਾ ਤਾਂ ਵੱਡੇ ਵੱਡੇ ਜਿਹੜੇ ਨਾਥ ਆਪਣੇ ਆਪ 'ਚ ਬਣਦੇ ਨਾ, ਉਹਨਾਂ ਨੂੰ ਵੀ ਨੱਥਣ ਵਾਸਤੇ ਸਮਰੱਥ ਹੈ।
ਤ੍ਰਿਸ ਪਹਿ ਦੇਖ ਕਹੋ ਤੂੰ ਕੈਸਾ, ਸਭ ਜਾਚਟ ਤੂੰ ਦਾਤਾਰਾ।
ਕਹਿੰਦੇ ਕਿਹੜਾ ਸਰੂਪ ਤੇਰਾ ਦੇਖ ਕੇ ਆਖੀਏ ਤੂੰ ਕਿਸ ਤਰ੍ਹਾਂ ਦਾ। ਕਿਸ ਪਹਿ ਦੇਖ ਕਹੋ ਤੂੰ ਕੈਸਾ, ਕਿਵੇਂ ਦਾ ਤੂੰ, ਤੇਰੇ ਸਰੂਪ ਦਾ ਸਾਰਾ ਕਥਨ ਹੋ ਨਹੀਂ ਸਕਦਾ। ਸਭ ਜਾਚਕ ਤੂੰ ਦਾਤਾਰਾ, ਸਭ ਮੰਗਤੇ ਨੇ ਤੂੰ ਇੱਕ ਦਾਤਾ। ਬਸ ਇੰਨਾ ਹੀ ਅਸੀਂ ਕਹਿ ਕੇ ਹੱਥ ਜੋੜ ਦਿੰਦੇ ਵੀ ਸਾਰੀ ਸ੍ਰਿਸ਼ਟੀ ਤੇਰੇ ਤੋਂ ਲੈ ਕੇ ਖਾਣ ਵਾਲੀ ਹੈ, ਦਾਤਾ ਇੱਕ ਤੂੰ ਹੈ ਸਾਰਿਆਂ ਦਾ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰਾ ਕੁਝ ਤੇਰਾ ਨਹੀਂ ਜਾਣਿਆ ਜਾਂਦਾ, ਤੇਰੇ ਕਿਹੜੇ ਕਿਹੜੇ ਸਰੂਪ ਦੇ ਕਿਹੜੇ ਕਿਹੜੇ ਕੌਤਕ ਦਾ ਅਸੀਂ ਕਥਨ ਕਰ ਸਕਦੇ ਹਾਂ, ਕੀ ਕਹੀਏ ਤੂੰ ਕਿਸ ਤਰ੍ਹਾਂ ਦਾ। ਸਿਰਫ ਇੰਨਾ ਪਤਾ ਲੱਗਾ ਵੀ ਸਭ ਤੇਰੇ ਦਰ ਦੇ ਮੰਗਤੇ ਨੇ, ਤੂੰ ਸਾਰਿਆਂ ਦੇ ਸਿਰ 'ਤੇ ਦਾਤਾ ਹੈ।
ਪੜਤ ਹੀਣ ਨਾਨਕ ਦਰ ਦੇਖੋ, ਇੱਕ ਨਾਮ ਮਿਲੈ ਉਰ ਧਾਰਾ।
ਭਗਤਹੀਣ ਨਾਨਕ ਦਰ, ਮਹਾਰਾਜ ਅਸੀਂ ਭਗਤੀ ਤੋਂ ਹੀ ਨੇ, ਸਾਡੇ ਕੋਲ ਭਗਤੀ ਹੋਈ ਨਹੀਂ, ਪਰ ਤੇਰੇ ਦਰ ਵੱਲ ਦੇਖ ਰਹੇ ਹਾਂ ਕਿਉਂਕਿ ਬਹੁਤ ਵਡਿਆਈ ਸੁਣੀ ਤੇਰੇ ਦਰ ਦੀ। ਭਗਤਹੀਣ ਨਾਨਕ ਦਰ ਦੇਖੋ, ਇੱਕ ਨਾਮ ਮਿਲੈ ਉਰ ਧਾਰਾ, ਇੱਕ ਨਾਮ ਦੀ ਦਾਤ ਬਖਸ਼ ਦਿਓ, ਮੈਂ ਆਪਣੇ ਹਿਰਦੇ 'ਚ ਉਸ ਨਾਮ ਨੂੰ ਧਾਰਨ ਕਰਕੇ ਆਪਣੇ ਜਨਮ ਨੂੰ ਸਫਲਾ ਕਰ ਲਵਾਂ। ਵੀ ਮੇਰੇ ਕੋਲ ਭਗਤੀ ਹੈ ਕੋਈ ਨਹੀਂ, ਮੈਂ ਭਗਤੀ ਤੋਂ ਹੀਣ ਹਾਂ। ਇਹ ਸਤਸੰਗ ਜੀ ਸਾਨੂੰ ਅਰਦਾਸ ਕਰਨ ਦਾ ਢੰਗ ਸਤਿਗੁਰੂ ਜੀ ਨੇ ਦੱਸਿਆ ਵੀ ਇਹ ਕਹਿਣਾ, ਮਹਾਰਾਜ ਅਸੀਂ ਕੁਛ ਨਹੀਂ ਕਰ ਸਕਦੇ, ਥੋੜ੍ਹ ਬਹੁਤ ਸਾਡੇ 'ਤੇ ਕਿਰਪਾ ਕਰੋ, ਸਾਡਾ ਵੀ ਭਲਾ ਹੋ ਜੇ, ਨਾ ਤਾਂ ਸਾਡੇ ਕੋਈ ਨਾ ਕੋਈ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਆਇਆ। ਕਹੋ ਨਾਨਕਾ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ। ਇਹ ਤਾਂ ਬੇਨਤੀ ਕਰਦੇ ਰਹਿਣਾ ਚਾਹੀਦਾ ਵੀ ਥੋੜ੍ਹਾ ਬਹੁਤ ਜਿਹੜਾ ਚੱਲ ਰਿਹਾ ਨਾ ਮਹਾਰਾਜ ਦੀ ਕਿਰਪਾ, ਇਹਦੀ ਹਉਮੇ ਨਾ ਆਵੇ, ਇਹਦੇ ਮਨ ਹਉਮੇ ਕਿਹੜੀ ਵੀ ਬਾਹਰੋਂ ਆਪਾਂ ਕਿਸੇ ਨੇ ਕੋਈ ਲਿਫਾਫੇ 'ਚ ਪਾ ਕੇ ਦੇਣੀ, ਵਿਚਾਰ ਹੀ ਮਨ 'ਚ ਆ ਜਾਣਾ ਵੇਖੋ ਕਿੰਨੀ ਮੈਂ ਇੰਨਾ ਚਿਰ ਹੋ ਗਿਆ ਮੈਨੂੰ ਐਂ ਕਰਦੇ ਨੂੰ, ਬਸ ਉਹ ਵਿਚਾਰ ਆ ਗਿਆ ਤਾਂ ਖਤਮ ਹੋ ਗਈ ਕਹਾਣੀ ਸਾਰੀ। ਇਸ ਲਈ ਨਾਲ ਨਾਲ ਇਹ ਬੇਨਤੀਆਂ ਕਰਦੇ ਰਹਿਣਾ ਚਾਹੀਦਾ। ਸੋ ਸਤਿਗੁਰੂ ਜੀ ਨੇ ਸਤਸੰਗ ਜੀ ਕਿਰਪਾ ਕੀਤੀ, ਇੱਥੇ ਸ਼ਬਦ ਸੰਪੂਰਨ ਹੋਇਆ। ਅਗਲੇ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਫਿਰ ਅੱਗਿਓਂ ਜਿਵੇਂ ਮਹਾਰਾਜ ਨੂੰ ਪਾਵੇਗਾ ਆਪ ਜੀ ਨੇ ਸਰਵਣ ਕਰਨੀ, ਲਾਹ ਪ੍ਰਾਪਤ ਕਰਨਾ ਜੀ ਭੁੱਲਾਂ ਚੁੱਕਾਂ ਦੀ ਖਿਮਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦਾ ਅੱਜ ਗੁਰਪੁਰਬ ਹੈ, ਪ੍ਰਕਾਸ਼ ਪੁਰਬ, ਔਰ ਭਗਤ ਧੰਨਾ ਜੀ ਦਾ ਜਨਮ ਦਿਨ, ਦੋਨਾਂ ਹੀ ਪੁਰਬਾਂ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਫਿਰ ਤੋਂ ਬਹੁਤ ਬਹੁਤ ਵਧਾਈਆਂ ਹੋਣ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰੀਏ, ਫਤਿਹ ਬੁਲਾਈਏ ਜੀ।
ਕ੍ਰਿਸ ਪਹਿ ਦੇਖ ਕਹੋ ਤੂੰ ਕੈਸਾ, ਸਭ ਜਾਚਟ ਤੂੰ ਦਾਤਾਰਾ। ਪੜਤਹੀਣ ਨਾਨਕ ਦਰ ਦੇਖੋ, ਇੱਕ ਨਾਮ ਮਿਲੈ ਉਰ ਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।